डोरा। इस प्रकार सतगुरु के हेर चरित बिस्माए सहक सोटी सिख को बेमुख हो जाए।
वाहे गुरु जी का खालसा, वाहे गुरु जी की फतेह। चवर शतर तख्त मालक शब्दाय अवतार तन तन साहेब श्री गुरु ग्रंथ साहिब पातशाह जी दी पावन पवित्र हजूरी अंदर पिछले पैर दे सजे हुए दीवाना विच जुड़ बैठे गुरु सवारी गुरु खालसा साध संगत जी वड़भागे हो जो नेता प्रत गुरु दरबार दियां हाजरियां भर के अरजस बाणी सरवण करके आत्मिक आनंद मानते हो। गुरु घर दे कीर्तनियां पासा आप जी ने अमृतमय बाणी दे शब्द कीर्तन हरजा श्रवण किते हन। उपरंत समा बनया है चल रही लड़ीवार कथा दी इतिहास दी विचार दा। सुकल दे प्रकरण दे अंदर आप जिया ने श्रवण किया सी कि गुरु का एक प्यारा सिख लेपनी सिंह होया है जिदा नाम कान सिंह सी ते जिथे सतगुरु पातशाह जी का दीवान सजदा सी उथे लेप लाउंदा सी। सो एक दिन लेट हो गया ते उधर सतगुरु पातशाह जी अपने शरीर ते जिन्ना ने सोने सफेद रंग दे वस्त्र पहने हुए सन धारण किते हुए सन सोने शस्त्र सजाए हुए सन ते गुरु के सूरबीर सिख ओ भी पहुंच गए सतगुरु पातशाह जी अपने सिखां दे विच विराजमान होके बड़े शोभा पा रहे सन। ते लेपनी सिंह लेट हो गया जिसने धरती का लेप करना सी ते हुण बड़ी काली दे नाल आया ते काली दे नाल आके फटाफट लेप करना कीता ते हुण लेप करदे ने अपने जो हाथ पूंजना किते उन्हां दे विचों एक तुबका जड़ा सी ओ सतगुरु पातशाह जी दे वस्त्रां ते डिग पिया ते सतगुरु पातशाह जी कहन लगे सिख उठो इस लेपनी दे एक तमाचा मारो। एक ता ए लेट है सेवा दे विच, दूसरा इसने ध्यान नाल सेवा नहीं कीती। सो हुण जदों सतगुरु पातशाह जी ने हुक्म किया एको वार दे विच कई सिख उठे उन्होंने जाके सिख नूं तमाचा मारने शुरू कर दिते ते सिख लेपनी जिहड़ा सिख सी बेहोश होके धरती ते डिग पिया। सतगुरु पातशाह जी कहण लगे तुसी बड़ी सारियां ने गलती कीती है, तुसी सारियां ने सिख नूं तमाचा मारिया ते सिख दे केसा ते तमाचे मारे हन, केस गुरु की मोहर हन, केसा दी भी तुसी बेअदबी कीती है। ते सतगुरु पातशाह जी नूं सिख कहण लगे सतगुरु पातशाह जी जो आप जी दा हुक्म सी इस नूं तमाचा मारन दा सी तां आप जी दा हुक्म मन्निया है। ਸਤਿਗੁਰੂ ਜੀ ਕਹਿਣ ਲੱਗੇ, ਅਸੀਂ ਇੱਕ ਸਿੱਖ ਨੂੰ ਤਮਾਚਾ ਮਾਰਨ ਲਈ ਕਿਹਾ ਸੀ, ਤੁਸੀਂ ਸਾਰੇ ਉੱਠ ਪਏ, ਗਲਤੀ ਤਾਂ ਤੁਸੀਂ ਕੀਤੀ ਹੈ ਭਾਵੇਂ ਛੋਟੀ ਹੈ। ਤੇ ਜਦੋਂ ਇਹਨਾਂ ਨੇ ਹੁਕਮ ਮੰਨਣ ਦੀ ਗੱਲ ਕੀਤੀ ਕਿ ਅਸੀਂ ਹੁਕਮ ਮੰਨਿਆ, ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜੇ ਤੁਸੀਂ ਤਮਾਚਾ ਮਾਰਨ ਦਾ ਹੁਕਮ ਮੰਨਿਆ ਤੇ ਫਿਰ ਇੱਕ ਹੁਕਮ ਹੋਰ ਮੰਨੋ ਕਿ ਇਸ ਲੇਪਣੀ ਸਿੱਖ ਨੂੰ ਆਪਣੀ ਕੰਨਿਆ ਜਿਹੜੀ ਉਹ ਵਿਆਹਣਾ ਕਰੋ। ਹੁਣ ਜਦੋਂ ਗੁਰੂ ਪਾਤਸ਼ਾਹ ਜੀ ਨੇ ਗੱਲ ਕਹੀ ਤੇ ਹੁਣ ਸਾਰੇ ਚੁੱਪ ਹੋ ਗਏ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੁਣੇ ਤਾਂ ਤੁਸੀਂ ਕਹਿ ਰਹੇ ਸੀ ਕਿ ਅਸੀਂ ਤੁਹਾਡਾ ਹੁਕਮ ਮੰਨਿਆ, ਉਹ ਹੁਕਮ ਤੁਸੀਂ ਮੰਨ ਲਿਆ ਤੇ ਹੁਣ ਜਿਹੜਾ ਹੁਕਮ ਕੀਤਾ ਉਹ ਹੁਕਮ ਨੂੰ ਮੰਨਣ ਦੀ ਵਾਰੀ, ਸਾਰੇ ਚੁੱਪ ਕਰ ਗਏ ਹਨ। ਤਾਂ ਹੁਣ ਇੱਕ ਅਦਬ ਸਿੱਖ ਸੀ ਜਿਹੜਾ ਗੁਰੂ ਪਾਤਸ਼ਾਹ ਜੀ ਦਾ ਨਿਕਟਵਰਤੀ ਸਿੱਖ ਸੀ, ਉਸਨੇ ਖੜੇ ਹੋ ਕੇ ਕਿਹਾ ਕਿ ਸਤਿਗੁਰੂ ਪਾਤਸ਼ਾਹ ਜੀ, ਮੈਂ ਆਪਣੀ ਪੁੱਤਰੀ ਦਾ ਵਿਆਹ ਇਸ ਲੇਪਣੀ ਸਿੱਖ ਦੇ ਨਾਲ ਕਰਦਾ ਹਾਂ। ਸੋ ਉਸਨੇ ਆਪਣੀ ਕੰਨਿਆ ਦਾ, ਆਪਣੀ ਪੁੱਤਰੀ ਦਾ ਵਿਆਹ ਇਸ ਲੇਪਣੀ ਸਿੱਖ ਕਾਹਨ ਸਿੰਘ ਦੇ ਨਾਲ ਕਰਨਾ ਕੀਤਾ। ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਵਰ ਦਿੱਤੇ ਕਿ ਤੇਰੇ ਘਰ 5 ਪੁੱਤਰ ਹੋਣਗੇ। ਸਤਿਗੁਰੂ ਪਾਤਸ਼ਾਹ ਜੀ ਦੇ ਵਚਨ ਸਫਲੇ ਹੋਏ। ਇਸ ਪ੍ਰਕਾਰ ਦੇ ਨਾਲ ਆਪ ਜੀ ਨੇ ਕੱਲ ਦੇ ਪ੍ਰਸੰਗ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ। ਸੋ ਆਓ ਅਗਲੇ ਪ੍ਰਕਰਣ ਦੇ ਨਾਲ ਜੁੜਨ ਵਾਸਤੇ, ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਵਾਸਤੇ ਆਖਣਾ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਦੁਇਰਾ ਇਸ ਪ੍ਰਕਾਰ ਸਤਿਗੁਰੂ ਕੇ ਹੀਰ ਚਰਿਤਰ ਵਿਸਮਾਏ।
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਇਹ ਅਜੀਬ ਕੌਤਕ ਵੇਖ ਕੇ ਸਾਰੇ ਬੜੇ ਹੈਰਾਨ ਹੁੰਦੇ। ਜਦੋਂ ਸਤਿਗੁਰੂ ਪਾਤਸ਼ਾਹ ਜੀ ਐਸਾ ਕੋਈ ਹੈਰਾਨ ਕਰਨ ਵਾਲਾ ਕੋਈ ਅਜਬ ਕੌਤਕ ਕਰਦੇ ਤੇ ਸਾਰਿਆਂ ਦੇ ਮਨ ਦੇ ਅੰਦਰ ਬੜੀ ਹੈਰਾਨੀ ਹੁੰਦੀ ਹੈ।
ਸਹਿ ਕਸੋਟੀ ਸਿੱਖ ਕੋ ਕੋ ਬੇਮਕੋਏ ਜਾਏ।
ਇਹ ਕਸੌਟੀ ਕਈ ਜਿਹੜੇ ਵਿਰਲੇ ਸਿੱਖ ਹਨ ਜਿਹੜੇ ਸਹਿਣ ਕਰ ਲੈਂਦੇ ਹਨ, ਉਹ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਤੇ ਜਿਹੜੇ ਨਹੀਂ ਸਹਿੰਦੇ ਉਹ ਬੇਮੁਖ ਹੋ ਜਾਂਦੇ ਹਨ। ਕਬੀਰ ਸਾਹਿਬ ਵੀ ਕਹਿੰਦੇ ਹਨ ਆਪਣੀ ਬਾਣੀ ਦੇ ਅੰਦਰ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕਾ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਤੇ ਜਿਹੜੇ ਗੁਰੂ ਕੇ ਅਨਣ ਪਿਆਰੇ ਸਿੱਖ ਹਨ ਉਹ ਕਸੌਟੀ ਦੇ ਵਿੱਚ ਪੂਰੇ ਉਤਰਦੇ ਹਨ ਤੇ ਕਈ ਜਿਹੜੇ ਕੱਚੇ ਹਨ ਉਹ ਬੇਮੁਖ ਹੋ ਜਾਂਦੇ ਹਨ।
ਨਿਸ਼ਾਨੀ ਛੰਦ ਉਗਰ ਤੇਜ ਮੁਖ ਪਰ ਦਿਪੈ ਚਿਤ ਉਗਰ ਸੁਭਾਉ।
ਸਤਿਗੁਰੂ ਪਾਤਸ਼ਾਹ ਜੀ ਦੇ ਚਿਹਰੇ ਤੇ ਬੜਾ ਤੇਜ ਪ੍ਰਤਾਪ ਹੈ, ਬੜਾ ਤੇਜ ਪ੍ਰਤਾਪ ਸਤਿਗੁਰੂ ਪਾਤਸ਼ਾਹ ਜੀ ਦੇ ਚਿਹਰੇ ਤੇ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਸੁਭਾਅ ਹੈ ਉਹ ਵੀ ਬੜਾ ਤੇਜ ਹੈ।
ਉਗਰ ਬੋਲ ਬੋ ਰਸ ਭਰਿਓ ਸਭ ਹੁਣ ਸੁਣਾਓ।
ਤੇ ਹੁਣ ਜਦੋਂ ਸਤਿਗੁਰੂ ਪਾਤਸ਼ਾਹ ਜੀ ਬੋਲਦੇ ਹਨ, ਜਿਹੜਾ ਬਚਨ ਕਰਦੇ ਹਨ, ਉਹਨਾਂ ਦੇ ਵਿੱਚ ਵੀ ਤੇਜ਼ੀ ਹੈ, ਬੜੀ ਤੇਜ਼ੀ ਦੇ ਨਾਲ ਬੜਾ ਭਰ ਕੇ ਉੱਚਾ ਬੋਲ ਬੋਲਦੇ ਹਨ।
ਆਸ਼ਾ ਅਤੰਗ ਬੀਰ ਜਿਨ ਔਰ ਧੀਰ ਪਬੀਰੰਗ,
ਇਨ੍ਹਾਂ ਦਾ ਆਸ਼ਾ ਬੜਾ ਗੰਭੀਰ ਹੈ, ਜਿਸ ਆਸ਼ੇ ਨੂੰ ਕੋਈ ਸਮਝ ਨਹੀਂ ਸਕਦਾ, ਔਰ ਧੀਰ ਪ੍ਰਬੀਰੰਗ ਜਿਨ੍ਹਾਂ ਨੇ ਹਿਰਦੇ ਦੇ ਅੰਦਰ ਬੜਾ ਧੀਰਜ ਧਾਰਨ ਕੀਤਾ ਹੋਇਆ ਹੈ।
ਰਹਿ ਪ੍ਰਕਾਸ਼ਿਓ ਬੀਰ ਰਸ ਜਨ ਧਰਿਓ ਸਰੀਰੰਗ।
ਸਤਿਗੁਰੂ ਪਾਤਸ਼ਾਹ ਜੀ ਦੇ ਅੰਦਰ ਬੀਰ ਰਸ ਪ੍ਰਕਾਸ਼ ਦਾ ਹੈ, ਮਾਨੋ ਜਿਵੇਂ ਬੀਰ ਰਸ ਦਾ ਸਰੀਰ ਗੁਰੂ ਪਾਤਸ਼ਾਹ ਜੀ ਨੇ ਧਾਰਨ ਕੀਤਾ ਹੋਵੇ।
ਕਮੋ ਮੋਨੀ ਕਰ ਰਹਿ ਕਬ ਕਹਿ ਉਤਾਲੇ।
ਸਤਿਗੁਰੂ ਪਾਤਸ਼ਾਹ ਜੀ ਚੁੱਪ ਕਰ ਕੇ ਹੀ ਰਹਿੰਦੇ ਹਨ, ਕਿਸੇ ਦੇ ਨਾਲ ਕੋਈ ਵੀ ਬਚਨ ਬਲਾਸ ਨਹੀਂ ਕਰਦੇ ਤੇ ਮੌਨ ਧਾਰਨ ਕਰਕੇ ਰਹਿੰਦੇ ਹਨ ਕਬ ਕਹੈ ਉਤਾਲੇ ਤੇ ਬੜੇ ਕਦੇ ਉੱਚੀ ਆਵਾਜ਼ ਦੇ ਵਿਚ ਬੋਲਦੇ ਹਨ ਬਚਨ ਕਰਦੇ ਹਨ
ਵਾਕ ਜਥਾ ਨਿਕਸੇ ਬਦਨ ਤਿਮ ਹੋਏ ਤਤਕਾਲੇ
ਸਤਿਗੁਰੂ ਪਾਤਸ਼ਾਹ ਜੀ ਦੇ ਮੁਖ ਦੇ ਵਿਚੋਂ ਜਿਹੜਾ ਵੀ ਬਚਨ ਨਿਕਲ ਜਾਂਦਾ ਹੈ ਉਹ ਤਤਕਾਲ ਉਸੇ ਵਕਤ ਹੀ ਪੂਰਾ ਹੋ ਜਾਂਦਾ ਹੈ
ਸ਼ਸਤਰ ਸੇਵਕ ਨਿਕਟ ਜੇ ਕਾਰ ਚਲਾਵੈ
ਤੇ ਜਿਹੜੇ ਸੇਵਕ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਰਹਿ ਕੇ ਕੋਲ ਰਹਿ ਕੇ ਸੇਵਾ ਕਰਦੇ ਸਨ ਹਰ ਵਕਤ ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਦੇ ਵਿਚ ਹਾਜ਼ਰ ਰਹਿੰਦੇ ਸਨ ਤਰਸਤ ਰਹਿ ਉਹ ਡਰਦੇ ਰਹਿੰਦੇ ਸਨ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਮੁਖ ਦੇ ਵਿਚੋਂ ਨਿਕਲਿਆ ਹੋਇਆ ਬਚਨ ਤਤ ਸ਼ਿਨ ਦੇ ਵਿਚ ਪੂਰਾ ਹੋ ਜਾਂਦਾ ਹੈ ਇਸ ਕਰਕੇ ਉਹ ਸੇਵਾ ਦੇ ਵਿਚ ਜਦੋਂ ਵੀ ਵਿਚਰਦੇ ਤੇ ਬੜਾ ਉਨ੍ਹਾਂ ਦੇ ਹਿਰਦੇ ਦੇ ਅੰਦਰ ਡਰ ਬਣਿਆ ਰਹਿੰਦਾ ਹੈ
ਅੰਤਰ ਜਾਮੀ ਸਤ ਗੁਰੂ ਮਨ ਕੀ ਲਖ ਪਾਵੈ
ਤੇ ਸਾਰੇ ਸਿੱਖ ਇਹ ਜਾਣਦੇ ਸਨ ਕਿ ਸਤਿਗੁਰੂ ਪਾਤਸ਼ਾਹ ਜੀ ਅੰਤਰ ਜਾਮੀ ਹਨ ਉਹ ਦਿਲਾਂ ਦੀਆਂ ਜਾਣਨ ਵਾਲੇ ਹਨ ਇਸ ਕਰਕੇ ਮਨ ਦੇ ਵਿਚ ਐਸਾ ਕੋਈ ਖਿਆਲ ਫੁਰਨਾ ਸਾਡੇ ਨਾ ਆ ਜਾਵੇ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਜਾਣ ਲੈਣ ਇਸ ਕਰਕੇ ਬੜੇ ਸੁਚੇਤ ਹੋ ਕੇ ਬੜੇ ਸੁਚੱਜੇ ਢੰਗ ਦੇ ਨਾਲ ਸੁਚੇਤ ਹੋ ਕੇ ਹਰ ਵਕਤ ਸੇਵਾ ਦੇ ਵਿਚ ਵਿਚਰਦੇ ਹਨ ਇਹ ਜਾਣ ਕੇ ਕਿ ਸਤਿਗੁਰੂ ਪਾਤਸ਼ਾਹ ਜੀ ਅੰਤਰ ਜਾਮੀ ਸਾਡੇ ਦਿਲਾਂ ਦੀਆਂ ਜਾਣਨ ਵਾਲੇ ਹਨ
ਸੁਤ ਸੁਭਾਵ ਕੋ ਦੇਖ ਕਰ ਸ੍ਰੀ ਗੁਜਰੀ ਮਾਤਾ
ਤੇ ਹੁਣ ਇਧਰ ਮਾਤਾ ਗੁਜਰੀ ਜੀ ਜਦੋਂ ਆਪਣੇ ਪੁੱਤਰ ਦਾ ਐਸਾ ਸੁਭਾਅ ਵੇਖਦੇ ਹਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਉਨ੍ਹਾਂ ਦੇ ਸੁਭਾਅ ਨੂੰ ਜਦੋਂ ਇਸ ਤਰ੍ਹਾਂ ਤੱਕਦੇ ਹਨ
ਕਹਿ ਨਾ ਸਕੈ ਚਾਹਤ ਰਹਿ ਕਿਆ ਗਤ ਹੈ ਤਾਤਾ
ਕਹਿ ਨਾ ਸਕੈ ਚਾਹਤ ਰਹਿ ਹੁਣ ਚਾਹੁੰਦੇ ਵੀ ਹਨ ਕਿ ਇਨ੍ਹਾਂ ਦੇ ਨਾਲ ਮੈਂ ਬਚਨ ਬਿਲਾਸ ਕਰਾਂ ਜਿਹੜਾ ਸੁਭਾਅ ਇਨ੍ਹਾਂ ਦਾ ਬਣਿਆ ਹੋਇਆ ਇਹਦੇ ਬਾਰੇ ਜਾਣਨਾ ਕਰਾਂ ਕਿਆ ਗਤ ਹੈ ਤਾਤਾ ਗਤ ਨੂੰ ਜਾਣਨਾ ਚਾਹੁੰਦੇ ਹਨ ਪਰ ਸਮੇਂ ਦੀ ਵਿਚਾਰ ਕਰਕੇ ਚੁੱਪ ਕਰ ਜਾਂਦੇ ਹਨ
ਕਿਤੀ ਬਾਰ ਗਮਨੈ ਨਿਕਟ ਬੈਠੇ ਅਵਲੁਪੈ
ਕਈ ਬਾਰ ਹੁਣ ਮਾਤ ਗੁਜਰੀ ਜੀ ਚੱਲ ਕੇ ਆਉਂਦੇ ਤੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਪਣੇ ਪੁੱਤਰ ਦੇ ਕੋਲ ਬੈਠਦੇ ਹਨ
ਰੁੱਖ ਪਰਖੈ ਨੈ ਆਪਣਾ ਦਿਸ਼ ਕੈਬੋ ਮੁਖ ਰੁਕੈ
ਹੁਣ ਜਦੋਂ ਆ ਕੇ ਬੈਠਦੇ ਹਨ ਤੇ ਵੇਖਦੇ ਹਨ ਕਿ ਮੇਰੇ ਪੁੱਤਰ ਦਾ ਭਾਵ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਨ੍ਹਾਂ ਦਾ ਰੁੱਖ ਮੇਰੇ ਵੱਲ ਨਹੀਂ ਭਾਵ ਉਨ੍ਹਾਂ ਦਾ ਜਿਹੜਾ ਰੁੱਖ ਹੈ ਉਹ ਬਚਨ ਕਰਨ ਵਾਲਾ ਨਹੀਂ ਇਸ ਤਰ੍ਹਾਂ ਸਾਰੇ ਸਮੇਂ ਦੀ ਵਿਚਾਰ ਕਰਦਿਆਂ ਉਨ੍ਹਾਂ ਦੇ ਰੁੱਖ ਨੂੰ ਵੇਖ ਕੇ ਗੱਲ ਕਰਨਾ ਚਾਹੁੰਦੇ ਹਨ ਪਰ ਫਿਰ ਚੁੱਪ ਕਰ ਜਾਂਦੇ ਹਨ
ਮਾਤਾ ਦਿਸ਼ਤੇ ਮੋਨ ਕਰ ਬੈਠੇ ਸਭ ਜਾਂਦੇ
ਕਿ ਸਾਰੇ ਹੀ ਜਾਣਦੇ ਸਨ ਸਾਰੇ ਜਿਹੜੇ ਸਿੱਖ ਨਿਕਟਵਰਤੀ ਉੱਥੇ ਕੋਲ ਹੁੰਦੇ ਸਨ ਉਹ ਸਾਰੇ ਹੀ ਦੇਖਦੇ ਕਿ ਮਾਤਾ ਜੀ ਚੱਲ ਕੇ ਆਉਂਦੇ ਹਨ ਪੁੱਤਰ ਨੂੰ ਮਿਲਣ ਦੇ ਵਾਸਤੇ ਪਰ ਸਤਿਗੁਰੂ ਪਾਤਸ਼ਾਹ ਜੀ ਦਾ ਐਸਾ ਕੋਈ ਰੁੱਖ ਨਹੀਂ ਬਣਦਾ ਕੋਈ ਬਚਨ ਕਰਨ ਦਾ ਮਾਤਾ ਵਾਲੇ ਪਾਸਿਓਂ ਚੁੱਪ ਕਰਕੇ ਬੈਠੇ ਰਹਿੰਦੇ ਹਨ ਮਾਤਾ ਜੀ ਵੱਲ ਰੁੱਖ ਨਹੀਂ ਕਰਦੇ ਹਨ
ਭਵਿੱਖਤ ਮੈਂ ਜਸਾ ਕੈਬੋ ਨੈ ਮਨ
ਤੇ ਹੁਣ ਭਵਿੱਖਤ ਦੇ ਵਿਚ ਜਿਵੇਂ ਹੋਣਾ ਹੈ ਉਹਦੇ ਬਾਰੇ ਸਾਰੇ ਜਾਣਨਾ ਚਾਹੁੰਦੇ ਹਨ ਪਰ ਕੋਈ ਗੱਲ ਉਸ ਵਿਸ਼ੇ ਤੇ ਚੱਲ ਨਹੀਂ ਰਹੇ
ਇਸ ਬਿਦ ਬੀਤੇ ਕਿਤਕ ਦਿਨ ਬਿਸਮਾਵਤ ਮਾਏ
ਪ੍ਰਕਾਰ ਦੇ ਨਾਲ ਕਈ ਦਿਨ ਦਾ ਜਿਹੜਾ ਸਮਾਂ ਸੀ ਉਹ ਬਤੀਤ ਹੋ ਗਿਆ ਮਾਤਾ ਗੁਜਰੀ ਜੀ ਚੱਲ ਕੇ ਆਉਂਦੇ ਹਨ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਤੇ ਪਰ ਕੋਈ ਬਚਨ ਬਿਲਾਸ ਨਹੀਂ ਹੁੰਦਾ ਇਸ ਦਿਨ ਦਾ ਕਈ ਦਿਨ ਦਾ ਜਦੋਂ ਸਮਾਂ ਜਿਹੜਾ ਸੀ ਉਹ ਬਤੀਤ ਹੋਇਆ ਤੇ ਮਾਤ ਗੁਜਰੀ ਜੀ ਹਿਰਦੇ ਦੇ ਅੰਦਰ ਬੜੇ ਹੈਰਾਨ ਹਨ ਇੱਕ ਅਚੰਭਾ ਬਣਿਆ ਹੋਇਆ ਹੈ
ਇਸ ਬੋਲਣ ਦਿੜ ਬੁੱਧ ਕਰ ਨੰਦਨ ਡਿਗ ਆਏ
ਤੇ ਹੁਣ ਫਿਰ ਦ੍ਰਿੜ ਇਰਾਦਾ ਧਾਰ ਕੇ ਮਨ ਦੇ ਅੰਦਰ ਦ੍ਰਿੜਤਾ ਨੂੰ ਧਾਰਨ ਕਰਕੇ ਕਰ ਨੰਦਨ ਢਿੱਗ ਆਏ ਨੰਦਨ ਭਾਵ ਆਪਣੇ ਪੁੱਤਰ ਦੇ ਕੋਲ ਚੱਲ ਕੇ ਮਾਤ ਗੁਜਰੀ ਜੀ ਆਏ ਹਨ
ਬੈਠੇ ਉਤੇ ਕਾਂਤ ਤਬ ਨੈ ਸਿੱਖਣ ਭੀੜ
ਹੁਣ ਜਦੋਂ ਆ ਕੇ ਦੇਖਿਆ ਕਿ ਸਤਿਗੁਰੂ ਪਾਤਸ਼ਾਹ ਜੀ ਇਕਾਂਤ ਦੇ ਵਿਚ ਇਕੱਲੇ ਹੀ ਬੈਠੇ ਹੋਏ ਹਨ ਸਿੱਖਾਂ ਦੀ ਬਹੁਤੀ ਕੋਈ ਭੀੜ ਨਹੀਂ ਜ਼ਿਆਦਾ ਕੋਈ ਸਿੱਖ ਨਹੀਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਜਦੋਂ ਇਸ ਤਰ੍ਹਾਂ ਦਾ ਏਕਾਂਤ ਵਿਚ ਬੈਠਿਆ ਦੇਖਿਆ ਹੈ
ਨੰਦਨ ਸੁਤ ਕੋ ਕਰਤ ਬੋਲੀ ਤਿਰ ਤੀਰਾ
ਤੇ ਹੁਣ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੂੰ ਏਕਾਂਤ ਵਿਚ ਬੈਠੇ ਦੇਖਿਆ ਆਪਣੇ ਇਸ ਤਰ੍ਹਾਂ ਪੁੱਤਰ ਨੂੰ ਦੇਖ ਕੇ ਮਾਤ ਗੁਜਰੀ ਜੀ ਬੋਲੇ ਹਨ
ਹੇ ਸੁਤ ਨਿਤ ਪ੍ਰਤ ਹੋਤ ਹੈ ਮੇਰੋ ਮਨ ਥੋੜਾ
ਮਾਤ ਗੁਜਰੀ ਜੀ ਕਹਿਣ ਲੱਗੇ ਹੇ ਪੁੱਤਰ ਤੁਹਾਡਾ ਇਸ ਤਰ੍ਹਾਂ ਦਾ ਸੁਭਾਵ ਦੇਖ ਕੇ ਤੁਹਾਨੂੰ ਇਸ ਤਰ੍ਹਾਂ ਚੁੱਪ ਬੈਠਿਆਂ ਨੂੰ ਦੇਖ ਕੇ ਮੇਰਾ ਜਿਹੜਾ ਮਨ ਹੈ ਥੋੜਾ ਹੋ ਜਾਂਦਾ ਮੈਂ ਮਨ ਦੇ ਅੰਦਰ ਕਈ ਪ੍ਰਕਾਰ ਦੀਆਂ ਵਿਚਾਰਾਂ ਕਰਦੀ ਹਾਂ ਮੇਰਾ ਮਨ ਜਿਹੜਾ ਹੈ ਉਹ ਕਈ ਵਾਰੀ ਕੁਛ ਇਸ ਤਰ੍ਹਾਂ ਦਾ ਮਹਿਸੂਸ ਕਰਦਾ ਭਾਵ ਮਨ ਦੇ ਅੰਦਰ ਪੂਰੀ ਤਰ੍ਹਾਂ ਖੁਸ਼ੀ ਨਹੀਂ ਹੁੰਦੀ ਤੁਹਾਨੂੰ ਚੁੱਪ ਕਰਕੇ ਬੈਠੇ ਦੇਖਦੀ ਹਾਂ
ਕਸਮ ਤੁਹਾਰੇ ਪਿਤਾ ਕੋ ਇਸ ਪਰ ਲੁਕਾ
ਪਹਿਲਾਂ ਤੁਹਾਡੇ ਪਿਤਾ ਜੀ ਭਾਵ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹ ਵੀ ਪ੍ਰਲੋਕ ਗਮਨ ਕਰ ਗਏ ਹਨ
ਸਿਮਰਤ ਮਿਰਦਲ ਸੁਸ਼ੀਲ ਕੋ ਉਪਜਤ ਮੁਖ ਸ਼ੋਕਾ
ਤੇ ਜਿਨ੍ਹਾਂ ਦੇ ਜਦੋਂ ਮੁਖ ਤੋਂ ਬਚਨ ਬੋਲਦੇ ਸਨ ਬੜੇ ਮਿੱਠੇ ਬਚਨ ਆਪਣੇ ਮੁਖ ਤੋਂ ਜਿਹੜੇ ਬੋਲਦੇ ਸਨ ਬੜਾ ਸੁਸ਼ੀਲ ਜਿਹੜਾ ਉਹਨਾਂ ਦਾ ਸੁਭਾਅ ਸੀ
ਧਰਮੀ ਸਮ ਧੀਰਜ ਧਰਨ ਸਮਰੱਥ ਸਭ ਭਾਂਤੇ
ਇਹਨਾਂ ਨੇ ਜਿਹੜਾ ਧੀਰਜ ਧਾਰਨ ਕੀਤਾ ਹੋਇਆ ਸੀ ਮਾਨੋ ਧਰਤੀ ਦੇ ਸਮਾਨ ਉਹਨਾਂ ਨੇ ਧੀਰਜ ਜਿਹੜਾ ਧਾਰਨ ਕੀਤਾ ਹੋਇਆ ਸੀ ਸਮਰੱਥ ਸਭ ਭਾਂਤੇ ਸਰਵ ਕਲਾ ਕਰਕੇ ਉਹ ਸਮਰੱਥ ਸਨ
ਅਜ਼ਮਤ ਦੇਈ ਨਾ ਸਿਰ ਦਿਓ ਚਿਤੋਂ ਦਿਨ ਰਾਤੇ
ਤੇ ਜਦੋਂ ਹੁਣ ਹਿੰਦੂ ਧਰਮ ਦੀ ਰੱਖਿਆ ਦੇ ਵਾਸਤੇ ਧਰਮ ਬਚਾਉਣ ਦੇ ਲਈ ਚੱਲ ਕੇ ਦਿੱਲੀ ਵਿਖੇ ਗਏ ਔਰੰਗਜ਼ੇਬ ਕਹਿੰਦਾ ਸੀ ਕਿ ਤੁਸੀਂ ਅਜ਼ਮਤ ਵਿਖਾ ਦੇਵੋ ਕਰਾਮਾਤ ਵਿਖਾ ਦੇਵੋ ਮੈਂ ਤੁਹਾਨੂੰ ਛੱਡ ਦਿੰਦਾ ਹਾਂ ਪਰ ਉਹਨਾਂ ਨੇ ਅਜ਼ਮਤ ਨਹੀਂ ਦਿਖਾਈ ਸਿਰ ਦਿਓ ਚਿਤਵੋ ਦਿਨ ਰਾਤੀ ਦਿਨ ਰਾਤ ਇਹੀ ਅਰਦਾਸ ਕਰਦੇ ਸਨ ਕਿ ਅਸੀਂ ਆਪਣਾ ਸੀਸ ਜਿਹੜਾ ਉਹ ਅਰਪਣ ਭੇਟ ਕਰ ਦੇਣਾ ਬਲੀਦਾਨ ਦੇ ਦੇਣਾ ਪਰ ਅਜ਼ਮਤ ਕਰਾਮਾਤ ਨਹੀਂ ਵਿਖਾਉਣੀ ਹੈ
ਜੀ ਆਜੇ ਕੰਤ ਲੱਕ ਸੰਸੇ ਚਿਤੋ ਤੇ
ਅੱਜ ਮੈਂ ਤੁਹਾਡੇ ਕੋਲ ਫਿਰ ਚੱਲ ਕੇ ਆਈ ਆ ਜਦੋਂ ਮੈਂ ਪੁੱਤਰ ਜੀ ਤੁਹਾਨੂੰ ਏਕਾਂਤ ਵਿਚ ਬੈਠਿਆ ਦੇਖਿਆ ਸੰਸਾ ਧਾਰ ਕੇ ਚਿੱਤ ਦੇ ਵਿਚ ਮੈਂ ਤੁਹਾਡੇ ਕੋਲ ਚੱਲ ਕੇ ਆਈ ਹਾਂ
ਗੁਰੂਆਂ ਕੇ ਵੱਡੇ ਗੁਰੂ ਜਨਮੇ ਤੁਮ ਮੋਤੇ
ਗੁਰੂਆਂ ਦੇ ਵੱਡੇ ਗੁਰੂ ਹੋ ਵੱਡੇ ਗੁਰੂ ਹੋ ਕੇ ਮੇਰੇ ਘਰ ਤੁਸੀਂ ਜਨਮ ਲੈਣਾ ਕੀਤਾ ਹੈ
ਸਰਬ ਰੀਤ ਸਮਰੱਥ ਮਾਂ ਚਿਤ ਚੋ ਬਨਾਵੋ
ਤੁਸੀਂ ਸਰਬ ਰੀਤੀਆਂ ਕਰਕੇ ਸਮਰੱਥ ਹੋ ਸਰਵ ਕਲਾ ਕਰਕੇ ਤੁਸੀਂ ਸਮਰੱਥ ਹੋ ਚਿੱਤ ਚਾਹੋ ਬਣਾਵੋ ਤੁਸੀਂ ਚਿੱਤ ਦੇ ਵਿਚ ਜਿਵੇਂ ਚਾਹੋ ਉਸੇ ਤਰ੍ਹਾਂ ਹੀ ਬਣਾ ਲੈਂਦੇ ਹੋ ਉਸੇ ਤਰ੍ਹਾਂ ਹੀ ਹੋ ਜਾਂਦਾ ਹੈ
ਚਰ ਚੜੈ ਚਰ ਅਚਰੂਏ ਲੋਕ ਮੁਖੋਂ ਅਲਾਵੋ
ਜੇ ਕਿਤੇ ਤੁਸੀਂ ਮੁਖ ਦੇ ਵਿਚੋਂ ਬਚਨ ਕਰ ਦੇਵੋ ਤੇ ਜਿਹੜੇ ਨਾ ਚਰਨ ਵਾਲੇ ਜੀਵ ਹਨ ਉਹ ਚਰਨ ਲੱਗ ਜਾਂਦੇ ਹਨ ਤੇ ਜਿਹੜੇ ਚਰਨ ਵਾਲੇ ਹਨ ਉਹ ਨਾ ਚਰਨ ਵਾਲੇ ਹੋ ਜਾਂਦੇ ਹਨ ਤੁਹਾਡੇ ਮੁਖ ਦੇ ਵਿਚੋਂ ਇੱਕ ਬਚਨ ਕਹਿਣ ਦੀ ਦੇਰ ਹੈ
ਕਿਆ ਜਾਣੋ ਕਿਮ ਹੋਏਗੇ ਗਤ ਮੋਏ ਅਗਾਰੇ
ਕਿਆ ਜਾਣੋ ਕਿਮ ਹੋਏਗੇ ਗਤ ਮੋਹੇ ਅਗਾਰੀ ਮੈਂ ਇਹ ਜਾਣਦੀ ਨਹੀਂ ਅਗਲੇ ਭਵਿੱਖਤ ਵਾਲੇ ਆਉਣ ਵਾਲੇ ਸਮੇਂ ਦੇ ਵਿਚ ਕੀ ਹੋਵੇਗਾ ਕਿਸ ਤਰ੍ਹਾਂ ਦਾ ਵਰਤਾਰਾ ਵਰਤੇਗਾ ਇਸ ਦੇ ਬਾਰੇ ਜਾਣਨਾ ਚਾਹੁੰਦੀ ਹਾਂ
ਯੈ ਚਿਤ ਮਨ ਚਿਤ ਵਤਰ ਹੋ ਚਿੰਤਾ ਚਿਤ ਭਾਰੀ
ਬਸ ਇਹੀ ਗਿਣਤੀਆਂ ਮਿਣਤੀਆਂ ਕਰਦਿਆਂ ਚਿਤਵਦਿਆਂ ਮਨ ਦੇ ਵਿਚ ਭਾਰੀ ਚਿੰਤਾ ਬਣੀ ਰਹਿੰਦੀ ਹੈ ਇਸ ਤਰ੍ਹਾਂ ਜਦੋਂ ਮੈਂ ਤੁਹਾਨੂੰ ਚੁੱਪ ਕਰਕੇ ਬੈਠਿਆਂ ਨੂੰ ਦੇਖਦੀ ਹਾਂ ਤੇ ਫਿਰ ਮਨ ਦੇ ਅੰਦਰ ਚਿੰਤਾ ਧਾਰਨ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਦੇ ਵਿਚ ਪਤਾ ਨਹੀਂ ਕੈਸਾ ਵਰਤਾਰਾ ਵਰਤੇਗਾ
ਮੇਰੋ ਮੋਹ ਨਾ ਛੁੱਟੈ ਤੁਮ ਬੋਲੋ ਨਾ
ਏ ਪੁੱਤਰ ਜੀ ਤੁਹਾਡੇ ਨਾਲ ਮੇਰਾ ਮੋਹ ਹੈ ਤੁਮ ਬੋਲੋ ਨਾਹੀ ਤੇ ਤੁਸੀਂ ਬੋਲਦੇ ਨਹੀਂ ਮੈਂ ਕਈ ਵਾਰ ਪਹਿਲਾਂ ਵੀ ਤੁਹਾਡੇ ਕੋਲ ਚੱਲ ਕੇ ਆਈ ਹਾਂ ਪਰ ਤੁਸੀਂ ਮੌਨ ਧਾਰਨ ਕਰਕੇ ਰੱਖਦੇ ਹੋ, ਚੁੱਪ ਕਰਕੇ ਬੈਠੇ ਰਹਿੰਦੇ ਹੋ। ਇਸ ਪ੍ਰਕਾਰ ਦੇ ਨਾਲ ਮਨ ਦੇ ਅੰਦਰ ਇਹ ਚਿੰਤਾ ਬਣੀ ਰਹਿੰਦੀ ਹੈ।
ਅਸੈ ਸ਼ਰੀਕ ਕੋ ਤਰਕ ਕਰ ਬੋਲਤ ਬੋਰਾਹੀ।
ਜਿਹੜੇ ਸ਼ਰੀਕ ਹਨ ਜਾਂ ਹੋਰ ਦੁਨੀਆਦਾਰੀ ਦੇ ਜਿਹੜੇ ਲੋਕ ਹਨ, ਉਹ ਇਹ ਗੱਲਾਂ ਕਰਕੇ ਬੜੀਆਂ ਤਰਕਾਂ ਕਰਕੇ ਹੱਸਦੇ ਹਨ, ਭਾਂਤ ਭਾਂਤ ਦੀਆਂ ਗੱਲਾਂ ਬਣਾ ਕੇ ਹੱਸਦੇ ਹਨ।
ਅਰਾਧਨ ਚੰਡ ਕਾ ਕਲ ਯੁਗ ਮੈਂ ਸਾਦੇ।
ਇਸ ਤਰ੍ਹਾਂ ਦੀਆਂ ਕੁਛ ਗੱਲਾਂ ਬਣਾਉਂਦੇ ਆਪਸ ਦੇ ਵਿਚ ਮਿਲ ਕੇ ਗੱਲਾਂ ਕਰਦੇ ਹਨ ਕਿ ਗੁਰੂ ਜੀ ਨੇ ਚੰਡਕਾ ਦੀ ਅਰਾਧਨਾ ਕੀਤੀ ਆ, ਕਲਯੁਗ ਦੇ ਵਿਚ ਸਾਧਨਾ ਕਰਕੇ ਚੰਡਕਾ ਦੇਵੀ ਦੀ ਅਰਾਧਨਾ ਕੀਤੀ। ਇਸ ਤਰ੍ਹਾਂ ਦੀਆਂ ਭਾਂਤ ਭਾਂਤ ਦੀਆਂ ਗੱਲਾਂ ਬਣਾਉਂਦੇ ਹਨ।
ਇੱਕ ਬਾਰੇ ਪਈ ਸੁਨ ਸਮਾਧੀ,
ਇਸੇ ਪ੍ਰਕਾਰ ਦੇ ਨਾਲ ਤਾਂ ਕਰਕੇ ਸੁਨ ਸਮਾਧੀ ਦੇ ਵਿਚ ਚਲੇ ਗਏ, ਚੁੱਪ ਕਰਕੇ ਬੈਠੇ ਰਹਿੰਦੇ ਹਨ। ਜਦੋਂ ਤੋਂ ਇਨ੍ਹਾਂ ਨੇ ਚੰਡਕਾ ਦੀ ਅਰਾਧਨਾ ਕੀਤੀ ਆ, ਉਸ ਵਕਤ ਤੋਂ ਇਨ੍ਹਾਂ ਨੇ ਮੌਨ ਧਾਰਨ ਕੀਤਾ ਹੋਇਆ। ਇਸ ਪ੍ਰਕਾਰ ਦੇ ਨਾਲ ਲੋਕ ਗੱਲਾਂ ਬਣਾਉਂਦੇ ਹਨ।
ਕੇਚਿਤ ਕੈਤ ਪਰਸ ਪਰ ਜੋ ਕਾਮ ਅਰੰਭਾ।
ਕਈ ਵਾਰ ਕਹਿੰਦੇ ਹਨ ਕਿ ਜੋ ਕੰਮ ਅਰੰਭਿਆ ਸੀ, ਜੋ ਕਾਰਜ ਅਰੰਭਨਾ ਕੀਤਾ ਸੀ ਦੇਵੀ ਨੂੰ ਪ੍ਰਗਟ ਕਰਨ ਦਾ, ਉਹ ਜਿਹੜਾ ਕੰਮ ਇਨ੍ਹਾਂ ਨੇ ਸ਼ੁਰੂ ਕੀਤਾ ਸੀ,
ਉਹ ਪੂਰਾ ਹੋਏ ਸਨੇ ਭਇਓ ਅਚੰਬਾ।
ਕਹਿਣ ਲੱਗੇ ਵੀ ਉਹ ਕਾਰਜ ਪੂਰਾ ਨਹੀਂ ਹੋਇਆ, ਤਾਂ ਕਰਕੇ ਬੜਾ ਅਚੰਬਾ ਬਣਿਆ ਹੋਇਆ ਹੈ, ਤਾਂ ਚਿੰਤਾ ਵਸ ਹੋਏ ਰਹਿੰਦੇ ਹਨ। ਪਰ ਸਤਿਗੁਰੂ ਪਾਤਸ਼ਾਹ ਜੀ ਦੀ ਮਹਿਮਾ ਨੂੰ ਜਾਣਦੇ ਨਹੀਂ। ਉਹ ਤਾਂ ਸਤਿਗੁਰੂ ਪਾਤਸ਼ਾਹ ਜੀ ਕੌਤਕ ਵਰਤਾ ਰਹੇ ਸਨ, ਸਰਵ ਕਲਾ ਸਮਰੱਥ ਸਤਿਗੁਰੂ ਪਾਤਸ਼ਾਹ ਜੀ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਤੇ ਭੇਜਿਆ ਸੀ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਗਟ ਕਰਨਾ ਚਾਹੁੰਦੇ ਸਨ, ਇਹ ਲੋਕ ਨਹੀਂ ਜਾਣਦੇ ਸਨ। ਇਸ ਕਰਕੇ ਭਾਂਤ ਭਾਂਤ ਦੀਆਂ ਗੱਲਾਂ ਬਣਾਉਂਦੇ ਹਨ।
ਕੀਚਿਤ ਕੈ ਅਪਰ ਬਿਦ ਸਾਧਕ ਦਿਜ ਜੋ।
ਕਈ ਵਾਰ ਕਹਿੰਦੇ ਹਨ ਕਿ ਜਿਹੜਾ ਬ੍ਰਾਹਮਣ ਸੀ ਆਇਆ ਚੱਲ ਕੇ, ਜਿਹੜਾ ਕਹਿੰਦਾ ਸੀ ਮੈਂ ਦੇਵੀ ਪ੍ਰਗਟ ਕਰ ਦਿੰਦਾ ਹਾਂ,
ਕਲੀ ਕਾਲ ਤੇ ਤਰਾ ਤਰ ਖਿਸਕਿਓ ਤਦ ਸੋ।
ਜਦੋਂ ਦੇਵੀ ਪ੍ਰਗਟ ਕਰਨ ਦੀ ਉਹਨੇ ਗੱਲ ਕੀਤੀ, ਹਮਣ ਦਾ ਆਰੰਭ ਕੀਤਾ, ਤੇ ਜਦੋਂ ਉਹਨੇ ਦੇਖਿਆ ਕਿ ਦੇਵੀ ਮੇਰੇ ਤੋਂ ਪ੍ਰਗਟ ਨਹੀਂ ਹੋ ਰਹੀ, ਕਲਯੁਗ ਦਾ ਪ੍ਰਭਾਵ ਦੇ ਕੇ ਤੇ ਹਿਰਦੇ ਦੇ ਅੰਦਰ ਵੱਡਾ ਡਰ ਧਾਰਨ ਕਰਕੇ ਕਿ ਜੇ ਮੈਂ ਦੇਵੀ ਪ੍ਰਗਟ ਨਾ ਕਰ ਸਕਿਆ ਤੇ ਸਤਿਗੁਰੂ ਪਾਤਸ਼ਾਹ ਜੀ ਮੈਨੂੰ ਸਜ਼ਾ ਦੇਣਗੇ, ਵੱਡਾ ਡਰ ਹਿਰਦੇ ਦੇ ਅੰਦਰ ਧਾਰਨ ਕਰਕੇ ਉਹ ਡਰ ਗਿਆ ਤੇ ਖਿਸਕ ਗਿਆ, ਭਾਵ ਉਥੋਂ ਚਲਾ ਗਿਆ।
ਯਾਦਕ ਮਨ ਭਾਵਤੀ ਬੋ ਬਾਤ ਬਣਾਏ।
ਪ੍ਰਕਾਰ ਦੇ ਨਾਲ ਇਹ ਜਿਹੜੇ ਲੋਕ ਹਨ ਮਨ ਭਾਉਂਦੀਆਂ ਗੱਲਾਂ ਬਣਾਉਂਦੇ ਹਨ, ਮਨ ਭਾਉਂਦੀਆਂ ਗੱਲਾਂ ਬਣਾ ਬਣਾ ਕੇ ਕਰਦੇ ਹਨ।
ਕਿਰਪਾ ਦਿਸ਼ਟ ਕਰ ਆਪ ਅਬ ਮੁਝ ਦੇਹੋ ਬਤਾਏ।
ਤੁਸੀਂ ਕਿਰਪਾ ਦ੍ਰਿਸ਼ਟੀ ਕਰਕੇ ਕਿਰਪਾ ਦੇ ਘਰ ਹੋ, ਤੁਸੀਂ ਸਾਰਿਆਂ ਜੀਵਾਂ ਤੇ ਸਦਾ ਕਿਰਪਾ ਕਰਦੇ ਹੋ, ਤੁਸੀਂ ਕਿਰਪਾ ਦ੍ਰਿਸ਼ਟੀ ਕਰਦੇ ਆ। ਇਹ ਜਿਹੜੀ ਸਾਰੇ ਲੋਕ ਗੱਲਾਂ ਬਣਾ ਬਣਾ ਕੇ ਭਾਂਤ ਭਾਂਤ ਦੀਆਂ ਗੱਲਾਂ ਕਰਦੇ ਹਨ, ਆਪ ਕਿਰਪਾ ਕਰਕੇ ਇਸ ਬਾਰੇ ਮੈਨੂੰ ਦੱਸਣਾ ਕਰੋ।
ਮਾਤ ਪਿਤਾ ਗੁਰਦੇਵ ਹੈ ਮਨ ਕੋ ਇਹ ਬਾਤੇ।
ਮਾਤਾ ਪਿਤਾ ਜਿਹੜੇ ਪੂਜਣ ਯੋਗ ਹਨ ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਅੰਦਰ ਵੀ ਬਖਸ਼ਿਸ਼ ਕਰਦੇ ਹਨ, ਗੁਰਦੇਵ ਮਾਤਾ ਗੁਰਦੇਵ ਪਿਤਾ। ਇਸ ਕਰਕੇ ਮਾਤਾ ਪਿਤਾ ਜੋ ਗੁਰਦੇਵ ਹਨ, ਪੂਜਨ ਯੋਗ ਹਨ, ਇਹ ਗੱਲ ਮੰਨ ਕੇ ਤੁਸੀਂ ਮੈਨੂੰ ਇਹ ਸਾਰਾ ਦੱਸਣਾ ਕਰੋ।
ਜਥਾ ਯੋਗ ਕਹੀਐ ਸਕਲ ਵਰਤੈ ਸੁਖ ਸ਼ਾਂਤੀ।
ਜਥਾ ਯੋਗ ਜਿਹੜੀ ਗੱਲ ਹੈ ਉਹ ਤੁਸੀਂ ਮੈਨੂੰ ਦੱਸਣਾ ਕਰੋ, ਤਾਂ ਕਿ ਮੇਰੇ ਮਨ ਦੇ ਅੰਦਰ ਸ਼ਾਂਤੀ ਵਰਤ ਜਾਵੇ, ਮੇਰਾ ਮਨ ਸੁਖ ਦੇ ਵਿਚ ਆ ਜਾਵੇ, ਉਹ ਸਾਰੀ ਗੱਲ ਮੈਨੂੰ ਦੱਸਣਾ ਕਰੋ।
ਸੁਣ ਜਨਨੀ ਕੇ ਬੈਨ ਕੋ ਉਠ ਤੂਸ਼ਨ ਚਾਲੇ।
ਸਤਿਗੁਰੂ ਪਾਤਸ਼ਾਹ ਜੀ ਜੋ ਚੁੱਪ ਕਰਕੇ ਬੈਠੇ ਹੋਏ ਸਨ, ਜਦੋਂ ਮਾਤ ਗੁਜਰੀ ਜੀ ਨੇ ਆ ਕੇ ਬਚਨ ਕੀਤੇ, ਮਾਤ ਗੁਜਰੀ ਦੇ ਬਚਨ ਸੁਣ ਕੇ ਹੁਣ ਸਤਿਗੁਰੂ ਪਾਤਸ਼ਾਹ ਜੀ ਮਾਤਾ ਜੀ ਨੂੰ ਦੱਸਣ ਦੇ ਵਾਸਤੇ ਉੱਠ ਕੇ ਚੱਲੇ ਹਨ।
ਸ਼੍ਰੀ ਗੁਜਰੀ ਕੋ ਸੰਗ ਲੈ ਹਿਤ ਕਹਿਣ ਸੁਖਾਲੇ।
ਸੁਖਦਾਈ ਵਾਰਤਾ ਸਾਰੀ ਕਹਿਣ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਹੁਣ ਇਕਾਂਤ ਦੇ ਵਿਚ ਜਾਣਾ ਚਾਹੁੰਦੇ ਹਨ, ਮਾਤਾ ਜੀ ਨੂੰ ਦੱਸਣ ਦੇ ਵਾਸਤੇ। ਉਹ ਸੁਖਦਾਈ ਸਾਰੀ ਵਾਰਤਾ ਦੱਸਣ ਦੇ ਲਈ ਮਾਤਾ ਮਾਤਾ ਜੀ ਨੂੰ ਨਾਲ ਲੈ ਕੇ ਚੱਲ ਪਏ ਹਨ।
ਇੱਕ ਸਿਲਾ ਸੁੰਦਰ ਹੋਤੀ ਇੱਕ ਸਮਤਲ ਜਾਏ।
ਮਾਤਾ ਜੀ ਨੂੰ ਨਾਲ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਸ ਸਥਾਨ ਤੇ ਪਹੁੰਚੇ ਹਨ ਜਿੱਥੇ ਇੱਕ ਸਿਲਾ ਪਈ ਹੋਈ ਸੀ ਜਿਹੜੀ ਉਪਰੋਂ ਬਰਾਬਰ ਸੀ ਤੇ ਉਸ ਸਿਲਾ ਦੇ ਕੋਲ ਲੈ ਕੇ ਸਤਿਗੁਰ ਪਾਤਸ਼ਾਹ ਜੀ ਪਹੁੰਚੇ ਹਨ।
ਆਸਨ ਹੀ ਅਸੀਂ ਨੰਗੇ ਮਾਤਾ ਕਰ ਪਾਏ।
ਹੁਣ ਸਤਿਗੁਰ ਪਾਤਸ਼ਾਹ ਜੀ ਨੇ ਉਸ ਸਿਲਾ ਤੇ ਮਾਤਾ ਜੀ ਨੂੰ ਸਤਿਕਾਰ ਦੇ ਨਾਲ ਬਿਠਾਉਣਾ ਕੀਤਾ। ਆਸਨ ਹੀਨ ਅਸੀਨ ਗਏ, ਸਤਿਗੁਰ ਪਾਤਸ਼ਾਹ ਜੀ ਬਿਨਾਂ ਆਸਨ ਲਾਏ ਹੀ ਉਸ ਸਿਲਾ ਤੇ ਬੈਠ ਗਏ ਹਨ।
ਕਹਿਤ ਭਏ ਜਨਨੀ ਸੁਨੋ ਗਤ ਗੁਪਤ ਵਡੇਰੇ।
ਹੁਣ ਕਹਿਣ ਲੱਗੇ ਹੇ ਮਾਤਾ ਜੀ, ਜਿਹੜੇ ਗਤ ਤੁਸੀਂ ਜਾਣਨੀ ਚਾਹੁੰਦੇ ਹੋ ਉਹ ਜਿਹੜੀ ਗਤ ਹੈ ਉਹ ਜਾਣਨਾ ਕਰੋ, ਸੁਣਨਾ ਕਰੋ।
ਦੇਵਤਾਨ ਕੀ ਬਾਤ ਜੋ ਕਹਿਣੀ ਨਾ ਫਲੇਰੇ।
ਉਹ ਜਿਹੜੀ ਗੁਪਤ ਵਾਰਤਾ ਹੈ ਜਿਹੜੀ ਅਸੀਂ ਸਾਰਿਆਂ ਤੋਂ ਗੁਪਤ ਰੱਖੀ ਹੈ ਉਹ ਗੁਪਤ ਵਾਰਤਾ ਆਪ ਜੀ ਨੂੰ ਦੱਸਦੇ ਹਾਂ। ਦੇਵਤਾਨ ਕੀ ਬਾਤ ਜੋ ਕਹਿਣ ਨਾ ਭਲੇਰੀ, ਦੇਵਤਿਆਂ ਦੀ ਗੱਲ ਜਿਹੜੀ ਦੱਸਣਾ ਭਲੀ ਗੱਲ ਨਹੀਂ, ਪਰ ਆਪ ਜੀ ਨੂੰ ਅਸੀਂ ਜਿਹੜੀ ਗੁੱਝੀ ਗੱਲ ਹੈ ਗੁੱਝੇ ਭੇਦ ਦੀ ਗੱਲ ਹੈ ਉਹ ਦੱਸਣਾ ਕਰਦੇ ਹਾਂ।
ਤਹੂ ਕਹਿਣ ਬੰਨਿਓ ਅਬੈ ਹੱਥ ਹੋਏ ਤੁਮਾਰਾ।
ਅਸੀਂ ਚਾਹੁੰਦੇ ਤਾਂ ਨਹੀਂ ਸੀ ਕਿ ਇਸ ਨੂੰ ਪ੍ਰਗਟ ਕਰਦੇ, ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਦੀ ਜਿਹੜੀ ਗੱਲ ਹੈ ਪ੍ਰਗਟ ਕਰਨ ਦੇ, ਇਹ ਅਸੀਂ ਤੁਹਾਨੂੰ ਤੁਹਾਡਾ ਹੱਥ ਵੇਖ ਕੇ, ਤੁਸੀਂ ਹੱਥ ਕੀਤਾ ਹੈ ਪੁੱਛਣ ਦਾ, ਤੁਹਾਡਾ ਹੱਥ ਵੇਖ ਕੇ ਤੁਹਾਨੂੰ ਦੱਸਦੇ ਹਾਂ।
ਦੇਵੀ ਭਈ ਪ੍ਰਤੱਛ ਜਿਮ ਬਰਦੀਨ ਉਦਾਰਾ।
ਹੁਣ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਅਸੀਂ ਪ੍ਰਗਟ ਕਰਨੀ ਚਾਹੁੰਦੇ ਸੀ ਤੇ ਜਦੋਂ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਸ ਅਕਾਲ ਪੁਰਖ ਦੀ ਉਹ ਭਗਤੀ ਉਹ ਸ਼ਕਤੀ ਜਦੋਂ ਪ੍ਰਗਟ ਹੋਈ ਜੋ ਅਕਾਲ ਪੁਰਖ ਨੇ ਵਰ ਦਿੱਤਾ।
ਬ੍ਰਾਹਮਣ ਵਰ ਕੇਸ਼ਵ ਮਿਲਿਓ ਅਮ ਬੂਜਨ ਕਿਨਾ।
ਬ੍ਰਾਹਮਣ ਜਿਹੜਾ ਕੇਸ਼ਵ ਸੀ ਉਹਨੂੰ ਜਦੋਂ ਪਹਿਲਾਂ ਪਤਾ ਚੱਲਿਆ ਕਿ ਸਤਿਗੁਰੂ ਪਾਤਸ਼ਾਹ ਜੀ ਸ਼ਕਤੀ ਪ੍ਰਗਟ ਕਰਨੀ ਚਾਹੁੰਦੇ ਹਨ ਤੇ ਹੁਣ ਕੇਸ਼ਵ ਬ੍ਰਾਹਮਣ ਜਿਹੜਾ ਸੀ ਉਹ ਦੇਵੀ ਨੂੰ ਸ਼ਕਤੀ ਮੰਨਦਾ ਸੀ, ਉਹ ਕਹਿਣ ਲੱਗਾ ਜੀ ਮੈਂ ਦੇਵੀ ਨੂੰ ਪ੍ਰਗਟ ਕਰ ਦਿੰਦਾ ਹਾਂ।
ਤੁਰਕਨ ਤੁਰਕ ਬਿਨਾਸ਼ ਹੋਏ ਕਈਆ ਤੋਂ ਪ੍ਰਬੀਨਾ।
ਇਹ ਕਹਿਣ ਲੱਗਾ ਜਦੋਂ ਉਹ ਦੇਵੀ ਸ਼ਕਤੀ ਉਹ ਪ੍ਰਗਟ ਹੋਵੇਗੀ ਤੇ ਉਸ ਵਕਤ ਜਿਵੇਂ ਤੁਸੀਂ ਤੁਰਕਾਂ ਦਾ ਨਾਸ਼ ਕਰਨਾ ਚਾਹੁੰਦੇ ਹੋ ਤੇ ਦੇਵੀ ਦੇ ਪ੍ਰਗਟ ਹੋਣ ਦੇ ਨਾਲ ਤੁਰਕਾਂ ਦਾ ਤੁਰਤ ਨਾਸ਼ ਹੋ ਜਾਵੇਗਾ।
ਮੈਨੂੰ ਪੁੱਤਰੀ ਸੇਵ ਵੇ ਤਿੰਨ ਬਿੱਦ ਬਤਲਾਏ।
ਕਹਿਣ ਲੱਗਾ ਵੀ ਨੈਨੋ ਦੇ ਪੁੱਤਰੀ ਦੀ ਤੁਸੀਂ ਆਰਾਧਨਾ ਕਰੋ, ਉਹਦੀ ਆਰਾਧਨਾ ਕਰਕੇ ਜਦੋਂ ਦੇਵੀ ਪ੍ਰਗਟ ਹੋਵੇਗੇ
ਫਿਰ ਕਰ ਚੌਂਦਿਸ਼ ਸੈਲ ਕੇ ਦੇਖਤ ਬੇਦਸਾਏ।
ਫਿਰ ਮੈਨੂੰ ਉਹ ਨੈਨੂ ਦੇ ਟਿੱਲੇ ਵੱਲ ਲੈ ਗਿਆ, ਉਸ ਪਹਾੜ ਵੱਲ ਲੈ ਕੇ ਚਾਰੇ ਪਾਸੇ ਵੱਲ ਫਿਰ ਕੇ ਚਾਰੇ ਦਿਸ਼ਾ ਵੱਲ ਵੇਖ ਕੇ ਸਾਰਾ ਸਥਾਨ ਜਿਹੜਾ ਸੀ ਉਹ ਦੇਖਣਾ ਕੀਤਾ ਹੈ।
ਜਦ ਉਪਰ ਹੇਰੀ ਗੁਫਾ ਲਗੋ ਬੀਚ ਬਰੇ।
ਉਸ ਪਹਾੜ ਤੇ ਚੜ ਕੇ ਜਦੋਂ ਅਸੀਂ ਸਾਰੇ ਸਥਾਨ ਨੂੰ ਵੇਖਣਾ ਕੀਤਾ ਇੱਕ ਗੁਫਾ ਨਜ਼ਰ ਆਈ। ਹੁਣ ਉਹ ਗੁਫਾ ਨੂੰ ਵੇਖ ਕੇ ਜਿਹੜਾ ਕੇਸ਼ਵ ਬ੍ਰਾਹਮਣ ਸੀ ਇਹ ਸਾਨੂੰ ਨਾਲ ਲੈ ਕੇ ਉਸ ਗੁਫਾ ਦੇ ਵਿਚ ਵੜ ਗਿਆ ਹੈ।
ਨੰਦਾ ਤਿਥ ਗੁਰੂਵਾਰ ਪੱਖ ਤੈ ਬੈਠ ਥਿਰਿਆ।
ਉਸ ਗੁਫਾ ਦੇ ਵਿਚ ਚਲੇ ਗਏ, ਫਿਰ ਉਥੇ ਹੀ ਜਾ ਕੇ ਅਸੀਂ ਬੈਠ ਗਏ। ਕਹਿਣ ਲੱਗਾ ਇੱਥੇ ਬੈਠ ਕੇ ਹੀ ਆਰਾਧਨਾ ਕਰਾਂਗੇ।
ਲਗੇ ਆਰਾਧਨ ਧਰਮ ਹਿਤ ਕਰ ਭਾਰ ਨਿਵਾਰੈ।
ਧਰਤੀ ਤੇ ਜਿਹੜਾ ਪਾਪ ਵਧਿਆ ਹੋਇਆ ਸੀ ਉਹਨੂੰ ਦੂਰ ਕਰਨ ਵਾਸਤੇ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਗਟ ਕਰਨ ਦੇ ਵਾਸਤੇ ਅਸੀਂ ਆਰਾਧਨਾ ਦੇ ਵਿਚ ਜੁੜ ਗਏ।
ਪੰਜ ਪੈਰ ਕੋ ਪ੍ਰਥਮੇ ਕਰ ਹਮਨ ਵਿਚਾਰੈ।
ਜਦੋਂ ਪਹਿਲੇ ਦਿਨ ਸ਼ੁਰੂ ਕੀਤਾ ਤੇ ਪੰਜ ਪੈਰ ਦਾ ਜਿਹੜਾ ਅਸੀਂ ਸਮਾਂ ਨਿਯਤ ਕਰ ਲਿਆ, ਪੰਜ ਪੈਰ ਜਿਹੜਾ ਹਮਨ ਸੀ ਉਹ ਕਰਦੇ ਰਹੇ।
ਹੁਣ ਦੁਆਦਸ਼ੀ ਜਾਮ ਕਰ ਕੋ ਕਰ ਹਮਨ ਵਿਸਾਲਾ।
ਹੁਣ ਦੁਆਦਸ ਫਿਰ 12 ਘੜੀਆਂ ਦਾ ਜਦੋਂ ਇਸ ਤਰ੍ਹਾਂ ਸਮਾਂ ਬਤੀਤ ਹੋਇਆ ਹਮਨ ਕਰਦੇ ਆ।
ਦੇਵੀ ਮੂਰਤ ਧਿਆਨ ਤਾਰਿਕ ਭੇਤ ਇਸ ਕਾਲਾ।
ਤੇ ਹੁਣ ਇਸੇ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਗਟ ਕਰਨ ਦੇ ਲਈ ਉਸ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਧਰ ਕੇ ਇਸ ਤਰ੍ਹਾਂ ਸਮਾਂ ਬਤੀਤ ਕੀਤਾ।
ਜੋ ਪਈ ਲਗੇ ਰਹਿਣ ਦਿਨ ਅੰਤਰ ਭੁਲਾ
ਜਦੋਂ ਦਿਨੇ ਰਾਤ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਸੁਰਤ ਨੂੰ ਜੋੜ ਕੇ ਆਰਾਧਨਾ ਕੀਤੀ ਤੇ ਉਹਦੀ ਆਰਾਧਨਾ ਦੇ ਵਿੱਚ ਜਦੋਂ ਜੁੜੇ ਰਹੇ ਤੇ ਦਿਨ ਰਾਤ ਦਾ ਜਿਹੜਾ ਸਮਾਂ ਸੀ ਉਹ ਸਾਰਾ ਕੁਛ ਹੀ ਭੁੱਲ ਗਿਆ ਕੇਵਲ ਸੁਰਤ ਇੱਕ ਅਕਾਲ ਪੁਰਖ ਨਿਰੰਕਾਰ ਦੇ ਨਾਲ ਜੁੜੇ ਰਹੇ
ਦੇਵ ਕਾਮ ਸਭ ਅੰਗਨ ਝੂਲਾ
ਤੇ
ਦੇਵ ਕਾਮ ਸਭ ਅੰਗਨ ਝੂਲਾ
ਇਸ ਪ੍ਰਕਾਰ ਦੇ ਨਾਲ ਦਿਨ ਰਾਤ ਜਿਹੜਾ ਸੀ ਦਿਨ ਰਾਤ ਦਾ ਫਰਕ ਹੀ ਭੁੱਲ ਗਿਆ ਵੀ ਦਿਨ ਹੈ ਕਿ ਜਾਂ ਰਾਤ ਹੈ ਉਸ ਪਰਮੇਸ਼ਰ ਦੀ ਆਰਾਧਨਾ ਕਰਦੇ ਆ ਦਿਨ ਰਾਤ ਦਾ ਕੋਈ ਚੇਤਾ ਹੀ ਨਹੀਂ ਰਿਹਾ ਕੋਈ ਫਰਕ ਨਜ਼ਰ ਨਹੀਂ ਆਇਆ
ਮੁੜ ਮਲ ਗੁਣ ਗਲ ਰੁਲ ਜੁਲ
ਤੇ ਲੱਗੇ ਰਹਿਣ ਦਿਨ ਰਾਤ ਜਦੋਂ ਲੱਗੇ ਰਹੇ ਤੇ ਹੁਣ ਜਿਹੜਾ ਬ੍ਰਾਹਮਣ ਕੇਸ਼ਵ ਸੀ ਉਹਨੇ ਮੰਤਰ ਪੜ੍ਹਨੇ ਸ਼ੁਰੂ ਕੀਤੇ ਮੰਤਰ ਸ਼ੁਰੂ ਕਰਦਿਆਂ ਮੰਤਰ ਪੜ ਰਿਹਾ ਓਨ ਓਨ ਮੁਨ ਮੁਨ ਗੁਣ ਗੁਣ ਰੁਣ ਰੁਣ ਇਸ ਪ੍ਰਕਾਰ ਦੇ ਨਾਲ ਕੇਸ਼ਵ ਬ੍ਰਾਹਮਣ ਨੇ ਮੰਤਰ ਪੜ੍ਹਨੇ ਸ਼ੁਰੂ ਕੀਤੇ ਹਨ
ਓਲ ਸੇ ਅੰਕ ਜਾਪ ਕਰ ਧੁਣ ਧੁਣ
ਇਸ ਪ੍ਰਕਾਰ ਦੇ ਨਾਲ ਜਦੋਂ 16 ਪ੍ਰਕਾਰ ਦੇ ਜਿਹੜੇ ਮੰਤਰ ਸਨ ਉਹ ਬ੍ਰਾਹਮਣ ਨੇ ਪੜ੍ਹਨਾ ਕੀਤਾ ਧੁਣ ਧੁਣ ਕਰਕੇ ਕਈ ਪ੍ਰਕਾਰ ਦੇ ਨਾਲ 16 ਪ੍ਰਕਾਰ ਦੇ ਇਹ ਮੰਤਰ ਬ੍ਰਾਹਮਣ ਕੇਸ਼ਵ ਨੇ ਪੜ੍ਹੇ ਹਨ
ਕੇਸ਼ੋਦਾਸ ਕਯੋ ਹਿਤ ਦੇਵੀ
ਹੁਣ ਕੇਸ਼ੋਦਾਸ ਜਿਹੜਾ ਦੇਵੀ ਦੀ ਗੱਲ ਕਰਦਾ ਸੀ ਦੇਵੀ ਪ੍ਰਗਟ ਕਰਨ ਦੇ
ਭੇਟ ਰਾਖੀ ਤਿਸਨ ਦੇਵੇ
ਹੁਣ ਇਹ ਕਹਿਣ ਲਗਾ ਕਿ ਸਤਿਗੁਰ ਪਾਤਸ਼ਾਹ ਜੀ ਦੇਵੀ ਤਾਂ ਪ੍ਰਗਟ ਹੋਣੀ ਆ ਜਦੋਂ ਤੁਸੀਂ ਕੋਈ ਭੇਟਾ ਰੱਖੋਗੇ ਦੇਵੀ ਨੂੰ ਪ੍ਰਗਟ ਕਰਨ ਦੇ ਲਈ ਤੁਸੀਂ ਭੇਟਾ ਅਰਪਣ ਕਰੋ
ਬੋਲੇ ਤੁਮ ਓਤ ਹਮਾਰੇ
ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕੇਸ਼ਵ ਦਾਸ ਨੂੰ ਕਿ ਤੈਨੂੰ ਤੇਰੀ ਜਿਹੜੀ ਮੂੰਹ ਮੰਗੀ ਭੇਟਾ ਅਸੀਂ ਦੇਵਾਂਗੇ ਤੂੰ ਪਹਿਲਾਂ ਜਿਹੜੀ ਦੇਵੀ ਪ੍ਰਗਟ ਕਰਨ ਦੀ ਗੱਲ ਕੀਤੀ ਆ ਉਹ ਪ੍ਰਗਟ ਕਰ ਤੇਰੀ ਭੇਟਾ ਸਾਰੀ ਤੈਨੂੰ ਮਿਲ ਜਾਵੇਗੀ ਜੋ ਸਮੱਗਰੀ ਤੂੰ ਮੰਗਵਾਈ ਉਹ ਸਾਰਾ ਕੁਛ ਤੈਨੂੰ ਲਿਆ ਕੇ ਦਿੱਤਾ ਹੈ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜਿਹੜਾ ਸ਼ਤਰੀਆਂ ਸੂਰਮਿਆਂ ਦਾ ਆਪ ਸਹਾਇਕ ਬਣਦਾ ਹੈ ਉਹ ਆਪ ਕਿਰਪਾ ਕਰੇਗਾ ਤੂੰ ਦੇਵੀ ਪ੍ਰਗਟ ਕਰਨ ਦੀ ਗੱਲ ਕਰਦਾ ਉਹ ਪੂਰੀ ਕਰ
ਸਦਾ ਸਹਾਇਕ ਹੋਵਤ ਰਹੇ
ਉਹ ਸਦਾ ਹੀ ਸਹਾਇਕ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਦਾ ਹੀ ਜੀਵਾਂ ਦਾ ਸਹਾਇਕ ਹੈ
ਸੁਣ ਕਰ ਦਿਜੀਤ ਧਰ ਪੁਨ ਕਹੇ
ਜਿਹੜਾ ਉਹ ਬ੍ਰਾਹਮਣ ਸੀ ਕੇਸ਼ਵ ਦਾਸ ਉਹ ਹਿਤ ਧਾਰ ਕੇ ਕਹਿਣ ਲੱਗਾ
ਵੀਰ ਗੁਰੂ ਤੁਮ ਧਨ ਉਦਾਰਾ ਦੇਵ ਆਰਾਧਨ ਉਦਮ ਧਾਰਾ
ਕੇਸ਼ਵ ਦਾਸ ਬ੍ਰਾਹਮਣ ਕਹਿਣ ਲਗਾ ਸਤਿਗੁਰੂ ਜੀ ਤੁਸੀਂ ਧਨ ਹੋ ਤੁਸੀਂ ਵੀਰ ਰਸ ਨੂੰ ਧਾਰਨ ਕੀਤਾ ਹੈ ਦੇਵ ਆਰਾਧਨ ਉਦਮ ਧਾਰਾ ਤੇ ਉਹ ਸ਼ਕਤੀ ਨੂੰ ਪ੍ਰਗਟ ਕਰਨ ਦੇ ਲਈ ਤੁਸੀਂ ਉਦਮ ਤੇ ਉਪਰਾਲਾ ਕੀਤਾ ਹੈ
ਕਿਹੜਾ ਮੋਰ ਤੁਹਾਰੇ ਹਿੱਤ
ਤੇ ਤੁਹਾਡੇ ਹਿੱਤ ਦੇ ਵਿੱਚ ਹੀ ਮੈਂ ਜਿਹੜਾ ਸਾਰਾ ਕੁਛ ਕਹਿ ਰਿਹਾ ਹਾਂ
ਰਹਿਣ ਬਿਨਾ ਨਿਤ ਪਦੋ ਸੁਚੇਤ
ਦਿਨ ਰਾਤ ਤੁਸੀਂ ਸੁਚੇਤ ਹੋ ਕੇ ਜਿਹੜਾ ਮੈਂ ਜਿਵੇਂ ਤੁਹਾਨੂੰ ਦੱਸਦਾ ਉਸੇ ਤਰ੍ਹਾਂ ਪੜ੍ਹਨਾ ਕਰੋ ਉਸੇ ਤਰ੍ਹਾਂ ਹੀ ਸਾਰੀ ਰੀਤੀ ਕਰੋ
ਤਨ ਕਰ ਸ਼ੁੱਧ ਬ੍ਰਹਮਚਰਜ ਰਹਿਣਾ
ਆਪਣੇ ਤਨ ਨੂੰ ਸ਼ੁੱਧ ਰੱਖ ਕੇ ਬ੍ਰਹਮਚਰਤਾ ਨੂੰ ਰੱਖ ਕੇ ਤੁਸੀਂ ਰਹਿਣਾ ਹੈ ਬ੍ਰਹਮਚਰਜ ਧਾਰਨ ਕਰਕੇ ਵਿਚਰਨਾ ਹੈ
ਮੌਨ ਹੋਏ ਅਨ ਸੁਨ ਅਨ ਕਹਿਣਾ
ਮੌਨ ਹੋਏ ਅਨ ਸੁਨ ਅਨ ਕਹਿਣਾ ਤੁਸੀਂ ਮੌਨ ਧਾਰਨ ਕਰਕੇ ਰੱਖਣਾ ਕਿਸੇ ਨਾਲ ਵੀ ਕੋਈ ਕਿਸੇ ਪ੍ਰਕਾਰ ਦੀ ਗੱਲ ਨਹੀਂ ਕਰਨੇ
ਜਿਸ ਵਿਧ ਦੇਵੀ ਰੁਚੀ ਉਪਜਾਏ
ਜਿਵੇਂ ਦੇਵੀ ਚਾਹੁੰਦੀ ਹੈ ਦੇਵੀ ਦੀ ਜਿਵੇਂ ਰੁਚੀ ਹੈ ਦੇਵੀ ਨੂੰ ਪ੍ਰਗਟ ਕਰਨ ਦੀ ਵਿਧੀ ਹੈ ਉਸੇ ਤਰ੍ਹਾਂ ਮੈਂ ਦੱਸ ਦਿੱਤਾ ਹੈ
ਕਿਰਪਾ ਨਿਤ ਭਏ ਸੁਆਏ
ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਹੋਵੇਗੀ ਤੇ ਕਿਰਪਾ ਹੋਵੇਗੀ ਉਹ ਸ਼ਕਤੀ ਪ੍ਰਗਟ ਹੋ ਜਾਵੇਗੀ
ਭਗਤੀ ਦੇਗੇ ਕੀ ਬਾਤ ਅਲਪ ਆਹਾਰ ਕ੍ਰਿਤ ਤਿਲ ਖਾਤ
ਅਲਪ ਆਹਾਰ ਬਹੁਤ ਘੱਟ ਖਾਣਾ ਤੇ ਬਹੁਤ ਘੱਟ ਸੌਣਾ ਹੈ
ਪੰਚ ਮਾਸੇ ਆਖ ਉਘਾਰੇ
ਇਸ ਪ੍ਰਕਾਰ ਦੇ ਨਾਲ ਜਦੋਂ ਪੰਜ ਘੜੀਆਂ ਦਾ ਸਮਾਂ ਬਤੀਤ ਕਰਕੇ ਅੱਖ ਖੁੱਲੇ
ਸੁਪਨ ਸੁਣਾਏ ਆਓ ਇੱਕ ਬਾਰੇ
ਤੇ ਸੁਪਨ ਜਦੋਂ ਸਾਡੀ ਨੀਂਦ ਅੱਖ ਖੁੱਲਣ ਤੇ ਸੀ ਅਸੀਂ ਕੁਝ ਸਮਾਂ ਆਰਾਮ ਕਰ ਲਿਆ ਇੱਕ ਸੁਪਨੇ ਜਦੋਂ ਆਇਆ ਸੁਪਨੇ ਦੇ ਵਿੱਚੋਂ ਸ਼ਕਤੀ ਪ੍ਰਗਟ ਹੋਏ
ਸੁਪਨ ਸੁਣਾਏ ਆਉ ਇੱਕ ਬਾਰੇ
ਸੁਪਨੇ ਦੇ ਵਿੱਚ ਮੈਨੂੰ ਦੱਸਣਾ ਕੀਤਾ ਕਹਿਣਾ ਕੀਤਾ ਕਿ ਮੈਂ ਇੱਕ ਵਾਰ ਪ੍ਰਗਟ ਹੋ ਕੇ ਤੁਹਾਡੇ ਕੋਲ ਆਵਾਂਗੇ
ਕਬੀ ਬਿਰਤਾਂਤ ਭਲੇ ਕਹਿ ਦਿਓ
ਜਿਹੜਾ ਸਾਰਾ ਬਿਰਤਾਂਤ ਸੀ ਉਹ ਭਲੀ ਪ੍ਰਕਾਰ ਦੇ ਨਾਲ ਕਹਿਣਾ ਕੀਤਾ ਹੈ
ਜਾਗ੍ਰਿਤ ਸੁਪਨ ਇੱਕ ਸੰਭਇਓ
ਜਾਗ੍ਰਿਤ ਸੁਪਨ ਉਸ ਵਕਤ ਐਸੀ ਹਾਲਤ ਹੋ ਗਈ ਜਾਗਣਾ ਤੇ ਸੁਪਨਾ ਜਿਹੜਾ ਉਹ ਇੱਕ ਸਮਾਨ ਹੋ ਗਿਆ ਜਦੋਂ ਸ਼ਕਤੀ ਨੇ ਪ੍ਰਗਟ ਹੋ ਕੇ ਬਚਨ ਕਹੇ
ਬੀਤ ਗਏ ਦਸ ਮਾਸ ਅਰਾਧਤ
ਬੀਤ ਗਏ ਦਸ ਮਾਸ ਅਰਾਧਤ ਦਿਨ ਜਦੋਂ ਦਸ ਦਿਨ ਦਾ ਸਮਾਂ ਇਸ ਪ੍ਰਕਾਰ ਦੇ ਨਾਲ ਆਰਾਧਨਾ ਕਰਦਿਆਂ ਬਤੀਤ ਹੋ ਗਿਆ
ਇਕਾਦਸ਼ਮੋ ਬਿਦ ਸਾਧਤ
ਇਕਾਦਸ਼ਮੋ ਬਿਦ ਸਾਧਤ ਇਕਾਦਸ਼ੀ ਦਾ ਸਮਾਂ ਸੀ ਇਸ ਤਰ੍ਹਾਂ ਸਾਧਨਾ ਕਰਦਿਆਂ ਬਤੀਤ ਹੋਇਆ
ਨੌਵੀਂ ਚਿਤ ਰਵ ਦਿਨ ਰਹਿ ਜਾਮੋ
ਵੀਰਵਾਰ ਦਾ ਦਿਨ ਉਸ ਦਿਨ ਨੌਵੀਂ ਸੀ ਇਸ ਪ੍ਰਕਾਰ ਦੇ ਨਾਲ ਜਦੋਂ ਸਮਾਂ ਬਤੀਤ ਹੋਇਆ
ਕਯੋ ਬਿਪਰ ਮਿਲਤਾ ਬਲ ਧਾਮੋ
ਹੁਣ ਉਹ ਬਿਪਰ ਜਿਹੜਾ ਕੇਸ਼ਵ ਦਾਸ ਸੀ ਉਹ ਕਹਿਣ ਲੱਗਾ ਹੁਣ ਬਲ ਧਾਰਨ ਕਰਕੇ ਸ਼ਕਤੀ ਪ੍ਰਗਟ ਹੋਵੇਗੇ
ਦੀਨ ਉਪਾਇਨ ਜੁਗਤ ਵਿਚਾਰਤ
ਹੁਣ ਭੇਟਾਵਾਂ ਅਰਪਣ ਦੇ ਇਹਨੂੰ ਦੇਣ ਦੇ ਵਾਸਤੇ ਅਰਪਣ ਕਰਨ ਦੇ ਲਈ ਜੁਗਤ ਵਿਚਾਰਦਾ ਹੈ
ਕੇਸ਼ਵ ਦਾਸ ਧਾਰ ਡਰ ਆਰਤ
ਹੁਣ ਕੇਸ਼ਵ ਦਾਸ ਨੇ ਜਦੋਂ ਇਸ ਤਰ੍ਹਾਂ ਸਮਾਂ ਬਤੀਤ ਹੋ ਗਿਆ ਕਈ ਦਿਨ ਦਾ ਸਮਾਂ ਬਤੀਤ ਹੋਣ ਤੇ ਜਦੋਂ ਦੇਵੀ ਪ੍ਰਗਟ ਨਾ ਹੋਈ ਤੇ ਹਿਰਦੇ ਦੇ ਅੰਦਰ ਵੱਡਾ ਡਰ ਧਾਰਨ ਕੀਤਾ ਕਿ ਜੋ ਮੈਂ ਗੁਰੂ ਪਾਤਸ਼ਾਹ ਜੀ ਨੂੰ ਬਚਨ ਕੀਤੇ ਸਨ ਜੋ ਵੀ ਸਮਾਨ ਮੈਂ ਮੰਗਵਾਇਆ ਮੈਨੂੰ ਲਿਆ ਕੇ ਦਿੱਤਾ ਪਰ ਦੇਵੀ ਮੈਂ ਪ੍ਰਗਟ ਨਹੀਂ ਕਰ ਸਕਿਆ ਹਾਂ
ਚਲਿਓ ਮਿਸ਼ਰ ਕੁਛ ਮਨ ਬਯੋ ਥੋੜਾ
ਇਸ ਪ੍ਰਕਾਰ ਦੇ ਨਾਲ ਉਹਦਾ ਜਿਹੜਾ ਮਨ ਸੀ ਉਹ ਥੋੜਾ ਭਾਵ ਹਿਰਦੇ ਦੇ ਅੰਦਰ ਡਰ ਧਾਰਨ ਕੀਤਾ ਤੇ ਮਨ ਦੇ ਅੰਦਰ ਜਿਹੜਾ ਉਹਦੇ ਪਹਿਲਾਂ ਬੜਾ ਦ੍ਰਿੜ ਵਿਸ਼ਵਾਸ ਬਣਾਈ ਬੈਸਾ ਬੈਠਾ ਸੀ ਕਿ ਮੈਂ ਦੇਵੀ ਨੂੰ ਪ੍ਰਗਟ ਕਰ ਦੇਵਾਂਗਾ ਹੁਣ ਮਨ ਇਹਦਾ ਥੋੜਾ ਹੋ ਗਿਆ ਹਿਰਦੇ ਦੇ ਅੰਦਰ ਡਰਨ ਲੱਗਾ ਹੈ ਇਸ ਵਿਧ ਮਮ ਢਿਗ ਕਹੀ ਨਿਹੋਰਾ ਇਸ ਪ੍ਰਕਾਰ ਦੇ ਨਾਲ ਉਹ ਕੁਝ ਸਮਾਂ ਉਸਨੇ ਸਾਡੇ ਕੋਲ ਬਤੀਤ ਕੀਤਾ ਹੈ
ਜਾਮ ਦਿਓ ਸਿਰ ਘਟਕਾ ਚਾ
ਜਦੋਂ ਇਸ ਪ੍ਰਕਾਰ ਦੇ ਨਾਲ ਰਾਤਰੀ ਦਾ ਸਮਾਂ ਬਤੀਤ ਹੋਇਆ ਚਾਰ ਘੜੀਆਂ ਰਾਤ ਬਾਕੀ ਰਹਿ ਗਏ
ਚਮਕੇ ਜਗਮਗ ਪੁੰਜ ਪਹਾੜ
ਇਹ ਸਮਾਂ ਜਦੋਂ ਚਾਰ ਘੜੀਆਂ ਦਾ ਬਾਕੀ ਰਹਿ ਗਿਆ ਤੇ ਮਾਨੋ ਇਸ ਤਰ੍ਹਾਂ ਹੋਇਆ ਜਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਪ੍ਰਗਟ ਹੋਈ ਜਿਹੜੇ ਪਹਾੜ ਸਨ ਉਹ ਚਾਰੇ ਪਾਸੇ ਜਗਮਗ ਕਰਕੇ ਚਮਕ ਉੱਠੇ ਹਨ
ਕਿਆ ਦਾਮਨ ਕਿਆ ਸੂਰਜ ਚੰਦ
ਮਾਨੋ ਕਿਆ ਸੂਰਜ ਕਿਆ ਚੰਦਰਮਾ ਉਹ ਚਮਕ ਦੇ ਸਾਹਮਣੇ ਫਿੱਕੇ ਪੈ ਗਏ ਹੋਣ
ਚਮਕੇ ਬਦਨ ਪ੍ਰਕਾਸ਼ ਬਿਲੰਦ
ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਜਦੋਂ ਪ੍ਰਗਟ ਹੋਏ ਐਸਾ ਪ੍ਰਕਾਸ਼ ਹੋਇਆ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਦੇ ਪ੍ਰਕਾਸ਼ ਦੇ ਨਾਲ ਸੂਰਜ ਤੇ ਚੰਦਰਮਾ ਦਾ ਪ੍ਰਕਾਸ਼ ਵੀ ਫਿੱਕਾ ਪੈ ਗਿਆ
ਲੋਚਨ ਮੀਚ ਭਇਓ ਮੈਂ ਠੰਡੋ
ਲੋਚਨ ਮੀਚ ਅੱਖਾਂ ਮੀਟ ਕੇ ਮੈਂ ਖੜਾ ਰਿਹਾ
ਨਿਰਖਤ ਰੂਪ ਪ੍ਰੇਮ ਔਰ ਬਾਦੋ
ਐਸਾ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਦਾ ਰੂਪ ਬਹਿ ਕੇ ਮੇਰੇ ਹਿਰਦੇ ਦੇ ਅੰਦਰ ਵੱਡਾ ਪ੍ਰੇਮ ਉਪਜਿਆ
ਬੋਲੀ ਹੱਸ ਮੀਚ ਗਰ ਜਾਨੇ
ਉਹ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਪ੍ਰਗਟ ਹੋਏ ਹੱਸ ਕੇ ਉਹ ਬੋਲੇ ਗਰਜ ਕੇ ਗੁਰਜਵੀ ਆਵਾਜ਼ ਦੇ ਵਿੱਚ ਬੋਲੀ ਹੈ
ਪੰਥ ਸਾਕੇਤ ਦੀਨ ਬਲ ਖਾਨੇ
ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਜਦੋਂ ਪ੍ਰਗਟ ਹੋਏ ਤੇ ਉੱਚੀ ਆਵਾਜ਼ ਦੇ ਵਿੱਚ ਇਹ ਆਵਾਜ਼ ਆਈ ਮਾਨੋ ਗਰਜ ਕੇ ਕਿਹਾ ਕਿ ਤੇਰਾ ਹੁਣ ਇੱਕ ਖਾਲਸਾ ਪੰਥ ਜਿਹੜਾ ਉਹ ਪ੍ਰਗਟ ਹੋਵੇਗਾ
ਪੰਥ ਸਾਕੇਸ ਦੀਨ ਬਲ ਖਾਨੇ ਪਿੱਛੇ ਉਸਤਤ ਅਰਕ ਪ੍ਰਕਾਸ਼ੇ
ਪਿੱਛੇ ਉਸਤਤ ਅਧਿਕ ਪ੍ਰਕਾਸ਼ੇ ਇਸ ਪ੍ਰਕਾਰ ਦੇ ਨਾਲ ਬੜਾ ਭਾਰੀ ਪ੍ਰਕਾਸ਼ ਹੋਇਆ ਤੇ ਪੰਥ ਦੇ ਵਾਸਤੇ ਉਸਤਤ ਭਰੇ ਬਚਨ ਕਹਿਣਾ ਕੀਤੇ
ਕਯੋ ਧਿਆਏ ਹੈ ਇਹੋ ਪਾਸੇ
ਇਸ ਪ੍ਰਕਾਰ ਦੇ ਨਾਲ ਜਦੋਂ ਧਿਆ ਕੇ ਆਰਾਧਨਾ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਗਟ ਕੀਤਾ
ਚੱਖ ਮੀਚੇ ਮੀਚ ਹੈ ਜਾਓ
ਚੱਖ ਮੀਚੇ ਮੀਚ ਹੈ ਜਾਓ ਇਸ ਪ੍ਰਕਾਰ ਦੇ ਨਾਲ ਇਹ ਵਰ ਦੇ ਕੇ ਖਾਲਸਾ ਪ੍ਰਗਟ ਹੋਣ ਦਾ ਵਰ ਦੇ ਕੇ ਕਹਿਣ ਲੱਗੇ ਕਿ ਹੁਣ ਤੂੰ ਆਪਣੀਆਂ ਅੱਖਾਂ ਮੀਚ ਤੇ ਅੱਖਾਂ ਮੀਚ ਕੇ ਮੈਂ ਹੁਣ ਵਾਪਸ ਜਾਵਾਂਗੇ ਹੁਣ ਇਥੋਂ ਚਲੀ ਜਾਵਾਂਗੇ
ਪੰਥ ਬੀਚ ਨਿਕਸਾਓ
ਕਦੋਂ ਤੇਰਾ ਪੰਥ ਪ੍ਰਗਟ ਹੋਵੇਗਾ ਉਸ ਪੰਥ ਦੇ ਵਿਚ ਉਸ ਅਕਾਲ ਪੁਰਖ ਦੀ ਸ਼ਕਤੀ ਹੋ ਕੇ ਮੈਂ ਪ੍ਰਗਟ ਹੋਵਾਂਗੇ
40 ਬਰਕ ਤੁਮੈ ਪਸਚਾਤੇ ਬਿਨ ਸਹਿ ਤੁਰਕ ਤੇਜ ਬਖਿਆ ਤੇ
ਇਹ ਵੀ ਵਰ ਦੇਣਾ ਕੀਤਾ ਕਿ ਤੁਹਾਡੇ ਚਲੇ ਜਾਣ ਤੋਂ 40 ਸਾਲ ਬਾਅਦ ਇਹ ਤੁਰਕਾਂ ਦੇ ਰਾਜ ਦਾ ਨਾਸ਼ ਹੋ ਜਾਵੇਗਾ ਤੁਰਕਾਂ ਦਾ ਜਿਹੜਾ ਖਾਤਮਾ ਹੋ ਜਾਵੇਗਾ
ਹੋਏ ਤੁਮਾਰੀ ਪੂਰਨ ਆਸਾ ਰਾਜ ਖਾਲਸਾ ਹੋਏ ਪ੍ਰਕਾਸ਼ਾ
ਜਿਹੜੇ ਤੁਹਾਡੇ ਹਿਰਦੇ ਦੀ ਆਸ਼ਾ ਹੈ ਤੁਹਾਡੇ ਹਿਰਦੇ ਦਾ ਆਸ਼ਾ ਖਾਲਸਾ ਰਾਜ ਪ੍ਰਗਟ ਕਰਨ ਦਾ ਉਹ ਤੁਹਾਡਾ ਆਸ਼ਾ ਪ੍ਰਗਟ ਹੋ ਜਾਵੇਗਾ ਉਹ ਪੂਰਾ ਹੋ ਜਾਵੇਗਾ ਆਸ਼ਾ ਤੇਰਾ ਖਾਲਸੇ ਦਾ ਰਾਜ ਸੰਸਾਰ ਧਰਤੀ ਤੇ ਹੋਵੇਗਾ ਤੁਰਕਾਂ ਦੇ ਰਾਜ ਦਾ ਖਾਤਮਾ ਹੋ ਜਾਵੇਗਾ
ਸ਼ਸਤਰ ਕਰਦੇ ਲੀਜੈ ਮੇਰਾ
ਤੇ ਫਿਰ ਮੈਨੂੰ ਇੱਕ ਤਲਵਾਰ ਜਿਹੜੀ ਆ ਉਹ ਦੇਣਾ ਕੀਤੀ ਕਿ ਮੇਰੇ ਕੋਲੋਂ ਸ਼ਸਤਰ ਪ੍ਰਾਪਤ ਕਰਨਾ ਕਰੋ
ਬਾਹੁਲ ਦੇ ਜਲ ਮਾਦੁਰ ਫੇਰਾ
ਕਹਿਣ ਲੱਗੇ ਕਿ ਜਲ ਲੈ ਕੇ ਉਹਦੇ ਵਿਚ ਮਿੱਠਾ ਪਾ ਕੇ ਜਿਹੜਾ ਸ਼ਸਤਰ ਮੈਂ ਸ੍ਰੀ ਸਾਹਿਬ ਦਿੱਤੀ ਆ ਫੇਰਨਾ ਕਰੋ
ਸੂਰ ਹੋਏ ਗੋ ਸਿਦਕ ਤੁਮਾਰਾ ਅਬ ਦੀ ਜੈ ਮੋਕੋ ਪਾਰਾ
ਇਸ ਪ੍ਰਕਾਰ ਦੇ ਨਾਲ ਅੰਮ੍ਰਿਤ ਤਿਆਰ ਕਰਕੇ ਛਕਾਉਣਾ ਕਰੋ ਤੇ ਤੁਹਾਡਾ ਖਾਲਸਾ ਬੜਾ ਸੂਰ ਬੀਰ ਹੋਵੇਗਾ ਸਿਦਕਤਾ ਧਾਰਨੀ ਹੋਵੇਗਾ ਇਸ ਪ੍ਰਕਾਰ ਦੇ ਨਾਲ ਅਬ ਦੀਜਾ ਮੋਕੋ ਉਪਹਾਰਾ ਮੈਨੂੰ ਭੇਟਾ ਦੇਣੇ ਕਰੋ
ਗਰਜ ਪਕੜ ਬਬ ਰਕਤ ਨਿਕਾਰਾ
ਤੇ ਹੁਣ ਜਦੋਂ ਉਹ ਸ੍ਰੀ ਸਾਹਿਬ ਦੇ ਕੇ ਮੈਨੂੰ ਕਿਹਾ ਕਿ ਮੈਨੂੰ ਭੇਟਾ ਦੇਵੋ ਤੇ ਉਸ ਸ਼ਕਤੀ ਦੇ ਕੋਲੋ ਸਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਕੋਲੋ ਮੈਂ ਸ੍ਰੀ ਸਾਹਿਬ ਪ੍ਰਾਪਤ ਕਰਕੇ ਤੇ ਫਿਰ ਆਪਣੇ ਬੂੰਦ ਲੇਨ ਨੇ ਜੋ ਰੂਪ ਸੁਧਾਰਾ ਉਹ ਜਿਹੜੀ ਸ੍ਰੀ ਸਾਹਿਬ ਪਕੜੀ ਤੇ ਆਪਣੇ ਸਰੀਰ ਦੇ ਵਿਚੋਂ ਉਹਦੇ ਨਾਲ ਖੂਨ ਕੱਢਣਾ ਕੀਤਾ ਹੈ
ਕਯੋ ਲੰਕੜੋ ਮੁਝਤੇ ਲੈਓ ਕਛਨੀ ਪੇਕ ਪੰਥ ਕੋ ਦੈਓ
ਕਯੋ ਲੰਕੜੇ ਮੁਝਤੇ ਲੈਓ ਕਹਿਣ ਲੱਗੀ ਹੈ ਜਿਹੜੇ ਲੰਕੜੇ ਹਨ ਤੁਸੀਂ ਮੇਰੇ ਕੋਲੋ ਲੈ ਲਹੋ ਤੇ ਕਛਨੀ ਭੇਖ ਪੰਥ ਕੋ ਦਹੋ ਜਿਹੜਾ ਕਛ ਦਾ ਕਸ਼ਹਿਰੇ ਦਾ ਭੇਦ ਹੈ ਜੋ ਰਹਿਤ ਮਰਿਆਦਾ ਹੈ ਉਹ ਤੁਸੀਂ ਆਪਣੇ ਪੰਥ ਨੂੰ ਦਸਨੀ ਕਰੋ
ਤੁਮ ਸਹਾਇਤਾ ਹਿਤ ਮੈਂ ਆਓ
ਤੁਮ ਸਹਾਇਤਾ ਹਿਤ ਮੈਂ ਆਓ ਤੁਹਾਡੀ ਸਹਾਇਤਾ ਕਰਨ ਦੇ ਵਾਸਤੇ ਤੁਹਾਡਾ ਹਿਤ ਧਾਰ ਕੇ ਮੈਂ ਆਵਾਂਗੇ
ਲਾਜ ਪੰਥ ਕੀ ਰਾਖ ਬਦਾਓ
ਤੁਹਾਡੇ ਪੰਥ ਦੀ ਲਾਜ ਰੱਖਾਂਗੇ ਤੁਹਾਡੇ ਪੰਥ ਦੇ ਵਿਚ ਵਾਧਾ ਕਰਾਂਗੇ
ਅੰਤਰ ਧਿਆਨ ਪਈ ਪੁੰਨ ਦੇਵੇ
ਇਸ ਪ੍ਰਕਾਰ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਹ ਭਗਵਤੀ ਜੋ ਦੇਵੀ ਸ਼ਕਤੀ ਪ੍ਰਗਟ ਹੋਏ ਉਹ ਅੰਤਰ ਧਿਆਨ ਹੋਈ ਹੈ
ਸਹਿਤ
ਲੰਕੜਾ ਗਣ ਅਭੇਵੇ ਇਸ ਪ੍ਰਕਾਰ ਦੇ ਨਾਲ ਆਪਣੇ ਲੰਕੜਿਆਂ ਦੇ ਸਹਿਤ ਉਹ ਅਭੇਵ ਭਾਵ ਦੇਵਗਨ ਲੈ ਕੇ ਵਾਪਸ ਚਲੇ ਗਏ
ਜਿਸ ਦਿਨ ਤੇ ਮਾਤਾ ਸੁਨ ਘਟ ਕੇ ਜਗਤ ਰੀਤ ਚਟਪਟ ਸਭ ਛੁੱਟ ਕੇ
ਕਹਿਣ ਲੱਗੇ ਹੈ ਮਾਤਾ ਜੀ ਜਿਸ ਦਿਨ ਤੋਂ ਇਹ ਹੁਣ ਹਿਰਦੇ ਦੇ ਅੰਦਰ ਦੀ ਆਵਾਜ਼ ਅਸੀਂ ਸੁਣ ਲਈ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੋ ਸਾਡੇ ਹਿਰਦੇ ਦੇ ਅੰਦਰ ਸਾਨੂੰ ਇਹ ਆਵਾਜ਼ ਸੁਣਾਈ ਹੈ ਉਹ ਆਵਾਜ਼ ਸੁਣ ਕੇ ਹੁਣ ਜਿਹੜੀਆਂ ਦੁਨੀਆਂ ਦੀਆਂ ਚਟਪਟੀਆਂ ਗੱਲਾਂ ਹਨ ਦੁਨੀਆਂ ਦੀਆਂ ਵਾਧੂ ਦੀਆਂ ਗੱਲਾਂ ਹਨ ਉਹਨਾਂ ਤੋਂ ਮਨ ਜਿਹੜਾ ਉਹ ਉਪਰਾਮ ਹੋ ਗਿਆ ਉਹਨਾਂ ਗੱਲਾਂ ਤੋਂ ਮਨ ਜਿਹੜਾ ਛੁੱਟ ਗਿਆ ਦੂਰ ਹੋ ਗਿਆ ਹੈ
ਅਪਰ ਬਾਤ ਕੁਝ ਨਹੀਂ ਬਤਾਓ
ਹੁਣ ਜੋ ਗੁਪਤ ਭੇਦ ਅਸੀਂ ਰੱਖਣਾ ਚਾਹੁੰਦੇ ਸੀ ਮਾਤਾ ਜੀ ਉਹ ਤੁਹਾਨੂੰ ਅਸੀਂ ਦੱਸ ਦਿੱਤਾ ਇਸ ਤੋਂ ਹੋਰ ਜ਼ਿਆਦਾ ਅਸੀਂ ਕੁਝ ਤੁਹਾਨੂੰ ਨਹੀਂ ਦੱਸਾਂਗੇ
ਵਰਜਿਓ ਸਦਾ ਛਪਾਓ
ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਨੇ ਵਿਵਰਜਿਤ ਕੀਤਾ ਸੀ ਕਿ ਇਹ ਭੇਦ ਨੂੰ ਜ਼ਿਆਦਾ ਪ੍ਰਗਟ ਨਹੀਂ ਕਰਨਾ, ਉਸੇ ਮੁਤਾਬਕ ਅਸੀਂ ਇਸ ਤੋਂ ਅੱਗੇ ਆਪ ਜੀ ਨੂੰ ਕੁਝ ਦੱਸ ਨਹੀਂ ਸਕਦੇ ਹਾਂ।
ਗੁਰਮਾਇਆ ਕੁਛ ਜਾਏ ਨਾ ਜਾਣਾ,
ਗੁਰਮਾਇਆ ਕੁਛ ਜਾਏ ਨਾ ਜਾਣਾ, ਉਸ ਵਾਹਿਗੁਰੂ ਪਰਮੇਸ਼ਰ ਦੀ ਜੋ ਮਾਇਆ ਹੈ ਉਹਨੂੰ ਕੋਈ ਜਾਣ ਨਹੀਂ ਸਕਦਾ।
ਮਾਇਆ ਤਿਆਗ ਪਇਓ ਮਸਤਾਨਾ,
ਤੇ ਜਿਹੜੀ ਦੁਨੀਆਂ ਦੀ ਮਾਇਆ ਦੀ ਗੱਲ ਹੈ ਉਹਨੂੰ ਤਿਆਗ ਕੇ ਅਸੀਂ ਉਸ ਤੋਂ ਮਸਤਾਨੇ, ਭਾਵ ਉਸ ਮਾਇਆ ਦਾ ਤਿਆਗ ਕਰ ਦਿੱਤਾ ਹੈ।
ਵਧੀਓ ਬਹਿਰ ਰਾਜਨ ਕੇ ਸੰਗਾ,
ਤੇ ਹੁਣ ਜਿਹੜੇ ਪਹਾੜੇ ਰਾਜੀਏ ਰਾਜੇ ਹਨ ਜਾਂ ਜਿਹੜੇ ਪ੍ਰਜਾ ਨੂੰ ਦੁੱਖ ਦੇਣ ਵਾਲੇ ਹਨ ਉਹਨਾਂ ਦੇ ਨਾਲ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਵੈਰ ਸੀ ਉਹ ਵੱਧ ਗਿਆ ਹੈ।
ਸਿੰਘ ਮਨ ਭਾਵਤ ਜੰਗਾ,
ਤੇ ਸਿੰਘ ਜਿਹੜੇ ਹਨ ਉਹ ਮਨ ਭਾਉਂਦਾ ਇਹਨਾਂ ਦੇ ਨਾਲ ਜੰਗ ਕਰਦੇ ਹਨ।
ਕਿਸਕ ਦਿਨ ਮੈਂ ਕੇਸ਼ਵ ਦਾਸ,
ਹੁਣ ਜਦੋਂ ਕੇਸ਼ਵ ਦਾਸ ਉਹਨੇ ਦੇਖਿਆ ਕਿ ਮੈਂ ਦੇਵੀ ਨੂੰ ਪ੍ਰਗਟ ਨਹੀਂ ਕਰ ਸਕਿਆ ਤੇ ਡਰਦਾ ਮਾਰਾ ਉਥੋਂ ਦੌੜ ਗਿਆ ਸੀ। ਜਦੋਂ ਉਸ ਨੂੰ ਪਤਾ ਲੱਗਿਆ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਪਰਮੇਸ਼ਰ ਦੀ ਭਗਾਉਤੇ ਉਹਦੀ ਸ਼ਕਤੀ ਨੂੰ ਪ੍ਰਗਟ ਕੀਤਾ ਹੈ, ਤੇ ਪ੍ਰਗਟ ਕਰਕੇ ਸਤਿਗੁਰੂ ਪਾਤਸ਼ਾਹ ਜੀ ਹੁਣ ਖਾਲਸਾ ਪੰਥ ਸਿਰਜਣਾ ਚਾਹੁੰਦੇ ਹਨ, ਤੇ ਕੁਝ ਸਮੇਂ ਬਾਅਦ ਉਹ ਕੇਸ਼ਵ ਦਾਸ ਚੱਲ ਕੇ ਆਇਆ ਹੈ।
ਲਾਜ ਆਇਓ ਹਮ ਪਾਸ,
ਤੇ ਹੁਣ ਬੜਾ ਸ਼ਰਮ ਦਾ ਮਾਰਿਆ ਹੋਇਆ ਸਤਿਗੁਰੂ ਜੀ ਦੇ ਕੋਲ ਚੱਲ ਕੇ ਆਇਆ।
ਕਹਿਓ ਤਿਸੈ ਤੋ ਕਰਨਾ ਪਾਏ,
ਹੁਣ ਆ ਕੇ ਮਨ ਦੇ ਅੰਦਰ ਬੜੀ ਸ਼ਰਮ ਵੀ ਮਹਿਸੂਸ ਕਰ ਰਿਹਾ ਤੇ ਕਹਿਣ ਲੱਗਾ ਤੁਹਾਡੀ ਕਿਰਪਾ ਦਾ ਸਦਕਾ।
ਜਥਾ ਮੰਤਰ ਬਿਰ ਦੇਈ ਸਿਖਾਏ,
ਜਿਹੜੇ ਮੰਤਰ ਸਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਗਟ ਕਰਨ ਦੇ ਸ਼ਕਤੀ ਨੂੰ ਪ੍ਰਗਟ ਕਰਨ ਦੇ ਉਹ ਮੈਂ ਆਪ ਜੀ ਤੋਂ ਆਪ ਜੀ ਦੀ ਕਿਰਪਾ ਦੇ ਨਾਲ ਸਿੱਖੇ ਹਨ।
ਬਿਰਤ ਬਾਂਚਿਤ ਮਰ ਦਿਓ, ਭਈ ਬਿਦਤ ਬਾਂਚਿਤ ਮਰ ਦਿਓ, ਕਾਰਜ ਸਕਲ ਸਪੂਰਨ ਪਇਓ।
ਇਹ ਗੱਲ ਸਾਰੇ ਸੰਸਾਰ ਦੇ ਵਿਚ ਬਿਦਤ ਹੋ ਗਈ ਹੈ ਕਿ ਮਨ ਭਾਉਂਦਾ ਜਿਹੜਾ ਬਾਂਸ਼ਤ ਬਰ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਤੁਹਾਨੂੰ ਦੇਣਾ ਕੀਤਾ, ਜਿਹੜਾ ਤੁਹਾਡਾ ਉਸ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਗਟ ਕਰਨ ਦਾ ਕਾਰਜ ਸੀ ਉਹ ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਸੰਪੂਰਨ ਹੋ ਗਿਆ ਹੈ।
ਸਵਾ ਲੱਖ ਅਵਦ ਹੈ ਧਨ ਕੋ,
ਤੇ ਹੁਣ ਕਹਿਣ ਲੱਗਾ ਕਿ ਤੁਹਾਡ ਬੜੀ ਕਿਰਪਾ ਹੋਈ ਹੈ, ਉਹ ਪਰਮੇਸ਼ਰ ਦੀ ਸ਼ਕਤੀ ਤੁਸੀਂ ਪ੍ਰਗਟ ਕਰ ਲਈ ਹੈ, ਤੇ ਹੁਣ ਕਿਰਪਾ ਕਰਕੇ ਮੈਨੂੰ 1,25,000 ਦਾ ਜਿਹੜਾ ਧਨ ਹੈ ਉਹ ਦੇਣਾ ਕਰੋ।
ਕਹਿ ਮਿਲਿਓ ਆਪਣੋ ਧਨ ਕੋ,
ਇਸ ਪ੍ਰਕਾਰ ਦੇ ਨਾਲ ਜਦੋਂ ਇਹ ਸ਼ਰਨ ਦੇ ਵਿਚ ਆ ਗਿਆ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਇਸ ਪ੍ਰਕਾਰ ਦੇ ਨਾਲ ਬੇਨਤੀਆਂ ਕਰਨ ਲੱਗਾ, ਸਤਿਗੁਰੂ ਪਾਤਸ਼ਾਹ ਜੀ ਨੇ ਇਹਨੂੰ ਆਪਣੇ ਤਨ ਦੇ ਨਾਲ ਲਾਇਆ ਹੈ।
ਸਤਿਗੁਰੂ
ਪਾਤਸ਼ਾਹ ਜੀ ਨੇ ਵਰ ਦਿੱਤਾ, ਕਹਿਣ ਲੱਗੇ ਜਿਸ ਥਲ ਹੋਵੇ ਬਾਸ ਹਮਾਰਾ, ਜਿੱਥੇ ਜਿਸ ਧਰਤੀ ਤੇ ਸਾਡਾ ਵਾਸਾ ਹੋਵੇਗਾ, ਦਿਓ ਤਿਸੀ ਬਲ ਦਾ ਬਾਸ ਤੁਮਾਰਾ, ਉੱਥੇ ਹੀ ਤੁਹਾਡਾ ਵਾਸਾ ਹੋਵੇਗਾ।
ਰੋਏ ਪ੍ਰਥਮ
ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਐਸਾ ਵਰ ਪ੍ਰਾਪਤ ਕਰਕੇ ਸਤਿਗੁਰੂ ਜੀ ਦੇ ਬਚਨ ਸਰਵਣ ਕਰਕੇ ਇਹ ਜਿਹੜਾ ਬ੍ਰਾਹਮਣ ਸੀ ਕੇਸ਼ਵ ਦਾਸ ਹੁਣ ਰੋਣ ਲੱਗਾ, ਰੋ ਕੇ ਕਹਿਣ ਲੱਗਾ ਹੈ, ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਜੀ ਮੇਰੇ ਮਨ ਦੀ ਵੀ ਇਹੀ ਅਭਿਲਾਖਾ ਸੀ, ਮੈਂ ਵੀ ਚਾਹੁੰਦਾ ਸਾ ਕਿ ਸਤਿਗੁਰੂ ਪਾਤਸ਼ਾਹ ਮੈਂ ਵੀ ਤੁਹਾਡੇ ਗੁਰਸਿੱਖਾਂ ਦੀ ਤਰ੍ਹਾਂ ਤੁਹਾਡੀ ਸ਼ਰਨ ਦੇ ਵਿਚ ਰਹਾਂ, ਤੁਹਾਡੇ ਚਰਨਾਂ ਦੇ ਵਿਚ ਰਹਾਂ, ਤੇ ਮੇਰੇ ਮਨ ਦੀ ਜਿਹੜੀ ਅਭਿਲਾਖਾ ਜਾਣ ਕੇ ਤੁਸੀਂ ਮੇਰੇ ਤੇ ਬਖਸ਼ਿਸ਼ ਕਰ ਦਿੱਤੀ ਹੈ, ਸਾਚ ਤੁਮ ਭਾਖਾ ਸੱਚੀ ਗੱਲ ਕਹਿ ਦਿੱਤੀ ਹੈ।
ਔਰ ਵਿਪਰ ਜੈਸੇ ਮਿਲ ਗਿਨਾ,
ਇਸ ਪ੍ਰਕਾਰ ਦੇ ਨਾਲ ਜਦੋਂ ਬ੍ਰਾਹਮਣ ਕੇਸ਼ਵ ਦਾ ਸਤਿਗੁਰੂ ਪਾਤਸ਼ਾਹ ਜੀ ਨੂੰ ਮਿਲਿਆ,
ਗਇਓ ਕਹੋ ਕਿਨ ਸੁਨਾ ਨਾ ਗਨਾ,
ਹੁਣ ਮਿਲ ਗਿਲ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਵਚਨ ਵਿਚਾਰ ਕੀਤਾ, ਪਰ ਇਸ ਗੁਜੇ ਭੇਦ ਨੂੰ ਇਸ ਵਿਚਾਰ ਨੂੰ ਹਰ ਕੋਈ ਨਹੀਂ ਸਮਝ ਸਕਿਆ।
ਸੁਨ ਜਨਨੀ ਹੋਈ ਬਿਦ ਜੈਸੇ, ਵਰਣਨ ਕਰੀ ਸੋਏ ਸੰਗ ਤੈਸੇ।
ਹੇ ਜਨਨੀ ਹੇ ਮਾਤਾ ਜੀ, ਜਿਵੇਂ ਸਾਰੀ ਗੱਤ ਇਹ ਹੋਏ ਉਸੇ ਪ੍ਰਕਾਰ ਦੇ ਨਾਲ ਅਸੀਂ ਵਰਣਨ ਕਰ ਦਿੱਤੀ ਹੈ, ਆਪ ਜੀ ਨੂੰ ਦੱਸ ਦਿੱਤਾ ਹੈ।
ਕੁਛ ਸੰਦੇਹ ਨਹੀਂ ਮਨ ਰੱਖੋ,
ਤੇ ਤੁਸੀਂ ਕਿਸੇ ਪ੍ਰਕਾਰ ਦਾ ਵੀ ਮਨ ਦੇ ਵਿੱਚ ਕੋਈ ਸੰਦੇਹ ਨਾ ਰੱਖੋ, ਕੋਈ ਚਿੰਤਾ ਨਾ ਕਰੋ।
ਪ੍ਰਗਟੈ ਪੰਥ ਮੈਂ ਦੇ ਬਲਾਕੋ,
ਤੇ ਹੁਣ ਉਸ ਵਾਹਿਗੁਰੂ ਪਰਮੇਸ਼ਰ ਦਾ ਜੋ ਹੁਕਮ ਹੋਇਆ ਹੈ, ਜੋ ਪੰਥ ਪ੍ਰਗਟ ਹੋਣਾ ਹੈ, ਉਸ ਹੁਣ ਕਲਯੁਗ ਦੇ ਵਿਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦੁਆਰਾ ਪ੍ਰਗਟ ਹੋਵੇਗਾ ਪੰਥ।
ਸ੍ਰੀ ਗੁਜਰੀ ਸੁਨ ਕੈ ਸੁਤ ਬੈਨ,
ਹੁਣ ਮਾਤ ਗੁਜਰੀ ਜੀ ਆਪਣੇ ਪੁੱਤਰ ਦੇ ਕੋਲੋ ਇਹ ਬਚਨ ਸੁਣ ਕੇ
ਨਿਚਲ ਮਨ ਕਰ ਗਮਨੀ ਐਨ,
ਮਨ ਦੇ ਅੰਦਰ ਹੁਣ ਧੀਰਜ ਧਾਰਨ ਕਰਕੇ, ਮਨ ਦੇ ਅੰਦਰ ਪ੍ਰਸੰਨਤਾ ਨੂੰ ਧਾਰਨ ਕਰਕੇ ਹੁਣ ਘਰ ਵੱਲ ਨੂੰ ਵਾਪਸ ਗਏ ਹਨ।
ਇੱਕ ਦਿਵਸ ਬੈਠੇ ਗੁਰ ਆਛੇ,
ਇੱਕ ਦਿਨ ਸਤਿਗੁਰੂ ਪਾਤਸ਼ਾਹ ਜੀ ਬੈਠੇ ਹੋਏ ਸਨ।
ਇੱਕ ਸੋਢੀ ਸਮੀਪ ਤਬ ਬੈਠਾ,
ਇੱਕ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਹੀ ਸੋਢੀ ਕੁਲ ਦੇ ਵਿਚੋਂ ਬੈਠਿਆ ਹੋਇਆ ਸੀ।
ਉਹ ਦਿਜ ਬਿਰਤਾਂ ਤੋਂ ਬਾ ਕੈਸਾ,
ਹੁਣ ਉਹ ਪੁੱਛਣਾ ਜਾਣਨਾ ਚਾਹੁੰਦਾ ਸੀ ਜੇ ਜੋ ਬ੍ਰਾਹਮਣ ਕੇਸਵ ਦੇ ਦਾਸ ਵਾਲਾ ਜਿਹੜਾ ਬਰਤਾਂਤ ਸੀ ਸਾਰਾ ਉਹ ਜਾਣਨਾ ਚਾਹੁੰਦਾ ਸੀ।
ਉਹ ਪਲਾਏ ਨਾ ਦੇਈ ਦਿਖਾਏ,
ਕਹਿਣ ਲੱਗਾ ਕਿ ਉਹ ਜਿਹੜਾ ਬ੍ਰਾਹਮਣ ਕੇਸ਼ਵ ਦਾਸ ਦੇਵੀ ਪ੍ਰਗਟ ਕਰਨ ਦੀ ਗੱਲ ਕਰਦਾ ਸੀ, ਉਹ ਉਥੋਂ ਡਰ ਕੇ ਦੌੜ ਗਿਆ, ਮੁੜ ਕੇ ਜਦੋਂ ਉਹ ਨਜ਼ਰ ਨਹੀਂ ਆਇਆ।
ਕਹਿਓ ਜੋ ਦੇਨ ਦਰਬ ਸਮਝਾਏ,
ਇਹ ਬੜਾ ਉਹ ਭਾਰੀ ਧਨ ਪ੍ਰਾਪਤ ਕਰਨ ਦੀ ਜਿਹੜੀ ਗੱਲ ਕਰਦਾ ਸੀ ਕਿ ਮੈਂ 1,25,000 ਦਾ ਜਿਹੜਾ ਧਨ ਹੈ ਤੁਹਾਡੇ ਕੋਲੋਂ ਲਵਾਂਗਾ।
ਵਿਦਿਆਵਾਨ ਉਪਾਏ ਮਾਨਾ,
ਜਿਹੜਾ ਵਿਦਿਆ ਦੇ ਵਿਚ ਆਪਣੇ ਆਪ ਨੂੰ ਬੜਾ ਮਹਾਨ ਜਾਣਦਾ ਸੀ।
ਉਹ ਸਕਲ ਵਿਦ ਜੋ ਤੁਮ ਜਾਣਾ,
ਜਿਸ ਪ੍ਰਕਾਰ ਦੇ ਨਾਲ ਸਾਰਾ ਇਹ ਬਿਰਤੰਤ ਹੋਇਆ ਤੁਸੀਂ ਭਲੀ ਪ੍ਰਕਾਰ ਦੇ ਨਾਲ ਜਾਣਦੇ ਹੋ।
ਸਭਨ ਸੁਨਤ ਬੋਲੇ ਗੁਰ ਧੀਰਾ, ਕੇਸ਼ਵ ਧਾਰਿਓ ਜਾਏ ਸਰੀਰਾ।
ਹੁਣ ਜਦੋਂ ਇਹ ਸਿੱਖ ਨੇ ਇਸ ਪ੍ਰਕਾਰ ਦੇ ਨਾਲ ਉਹ ਸਾਰਾ ਪ੍ਰਸੰਗ ਜਾਣਨਾ ਚਾਹਿਆ ਬ੍ਰਾਹਮਣ ਕੇਸ਼ਵ ਦਾਸ ਵਾਲਾ, ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਧੀਰਜ ਧਾਰਨ ਕਰਕੇ ਬੋਲੇ ਹਨ, ਕੇਸ਼ਵ ਧਾਰਿਓ ਜਾਏ ਸਰੀਰਾ, ਕਿ ਕੇਸ਼ਵ ਦਾਸ ਕਿਸ ਤਰ੍ਹਾਂ ਸਰੀਰ ਧਾਰਨ ਕਰਕੇ ਗੁਰੂ ਕਾ ਸਿੱਖ ਬਣੇਗਾ।
ਅਮਰੋ ਸਿੱਖ ਹੋਏ ਅਵਤਰੈ,
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਦੁਬਾਰਾ ਫਿਰ ਦਾ ਜਦੋਂ ਜਨਮ ਹੋਵੇਗਾ ਇਹ ਸਾਡਾ ਸਿੱਖ ਬਣੇਗਾ।
ਰਣ ਸਿੰਘ ਨਾਮ ਪੂਰ ਪਰਛੇਰੈ,
ਇਹਦਾ ਨਾਮ ਰਣਜੀਤ ਸਿੰਘ ਹੋਵੇਗਾ, ਰਣਜੀਤ ਸਿੰਘ ਨਾਮ ਦੇ ਨਾਲ ਇਹ ਜਾਣਿਆ ਜਾਵੇਗਾ।
ਦੋਈ ਜਨਮ ਪਹਿਲੋਂ ਧਰੈ,
ਉਸ ਤੋਂ ਪਹਿਲਾਂ ਦੋ ਜਨਮ ਇਹਦੇ ਹੋਰ ਹੋਣਗੇ। ਇੱਥੇ ਇਸ਼ਾਰਾ ਕਰ ਰਹੇ ਹਨ ਮਹਾਰਾਜਾ ਰਣਜੀਤ ਸਿੰਘ ਵੱਲ, ਇਹ ਧਰਤੀ ਦਾ ਰਾਜ ਭਾਗ ਸੰਭਾਲੇਗਾ, ਬੜਾ ਵੱਡਾ ਰਾਜ ਹੋਵੇਗਾ ਇਹਦਾ, ਤੇ ਰਣਜੀਤ ਸਿੰਘ ਦੇ ਜਨਮ ਵਿਚ ਆਉਣ ਤੋਂ ਪਹਿਲਾਂ ਇਹਦੇ ਜਨਮ ਦੋ ਜਨਮ ਹੋਰ ਹੋਣਗੇ।
ਜੇ ਤੀਸਰੀ ਅਸਪੁਨ ਪੈ, ਜੇ ਤੀਸਰੀ ਅਸਪੁਨ ਪੈ,
ਇਸ ਪ੍ਰਕਾਰ ਦੇ ਨਾਲ ਦੋ ਜਨਮ ਲੈ ਕੇ ਫਿਰ ਤੀਜੀ ਵਾਰੀ ਦਾ ਇਹਦਾ ਜਿਹੜਾ ਜਨਮ ਹੋਵੇਗਾ।
ਬਹੁਤਨ ਸੰਗ ਭਿਰੇਗਾ ਜਾਵੇ,
ਬੜਿਆਂ ਦੇ ਨਾਲ ਇਹ ਜੰਗ ਯੁੱਧ ਕਰੇਗਾ, ਵੱਡੀਆਂ ਵੱਡੀਆਂ ਸੈਨਾਵਾਂ ਜਦੋਂ ਚੜ ਕੇ ਆਉਣਗੀਆਂ ਤੇ ਭਾਰੀ ਜੰਗ ਜਦੋਂ ਉਨ੍ਹਾਂ ਦੇ ਨਾਲ ਕਰੇਗਾ।
ਕਰੇ ਰਾਜ ਹੰਕਾਰੀ ਤਬੇ,
ਕਰੇ ਰਾਜ ਹੰਕਾਰੀ ਤਬੇ, ਤੇ ਜਿਹੜੇ ਉਹ ਹੰਕਾਰੀ ਲੋਕ ਧਰਤੀ ਤੇ ਰਾਜ ਕਰਦੇ ਹਨ,
ਲਪ ਮੈਂ ਕਰ ਨਿਜ ਰਣ ਦਾਨੇ,
ਉਹਨਾਂ ਦੇ ਕੋਲੋਂ ਉਹਨਾਂ ਦਾ ਰਾਜ ਭਾਗ ਖੋ ਲਵੇਗਾ ਤੇ ਲਾਹੌਰ ਦੀ ਰਾਜਧਾਨੀ ਹੋਵੇਗੀ।
ਜੀਤੇ ਦੇਸ਼ਨ ਵਿਜੈ ਮਹਾਨੇ,
ਬਹੁਤ ਸਾਰਿਆਂ ਦੇਸ਼ਾਂ ਨੂੰ ਜਿੱਤ ਲਵੇਗਾ, ਬਹੁਤ ਸਾਰਿਆਂ ਦੇਸ਼ਾਂ ਤੇ ਜਿੱਤ ਪ੍ਰਾਪਤ ਕਰ ਲਵੇਗਾ, ਇਹਦੀ ਮਹਾਨ ਵਿਜੇ ਹੋਵੇਗੀ।
ਅੰਤ ਸਮੇਂ ਗਤ ਹੋਏ ਬਹੋਰੇ, ਤਨ ਕੋ ਤਿਆਗ ਆਏ ਮਮ ਓਰੇ,
ਅੰਤ ਸਮੇਂ ਇਸ ਪ੍ਰਕਾਰ ਦੇ ਨਾਲ ਇਹ ਰਾਜ ਭਾਗ ਕਰਕੇ ਤੇ ਜਦੋਂ ਇਹਦਾ ਅੰਤਲਾ ਸਮਾਂ ਆਵੇਗਾ, ਅੰਤ ਸਮਾਂ ਗਤ ਹੋਏ ਬਹੋਰੇ ਤੇ ਗਤੀ ਨੂੰ ਪ੍ਰਾਪਤ ਹੋਵੇਗਾ, ਤਨ ਕੋ ਤਿਆਗ ਆਏ ਮਮ ਓਰੇ, ਤੇ ਆਪਣੇ ਤਿਆਗ ਤਨ ਨੂੰ ਤਿਆਗ ਕੇ ਫਿਰ ਸਾਡੇ ਨਾਲ ਆ ਕੇ ਮਿਲ ਜਾਵੇਗਾ, ਸਾਡੇ ਪਾਸ ਆ ਜਾਵੇਗਾ। ਸਮੇਂ ਦੇ ਮੁਤਾਬਕ ਇੱਥੇ ਹੀ ਅੱਜ ਦੇ ਪ੍ਰਸੰਗ ਦੀ ਸਮਾਪਤੀ ਹੈ।